ਗੁਰ ਸਿੱਖ ਗੁਰੂ ਚਰਨਾਂ ਚ ਆ ਕੇ ਬੇਨਤੀ ਕਰਦੇ ਨੇ, ਸਤਿਗੁਰੂ ਜੀ ਤਿਨ੍ਹਾਂ ਨੂੰ ਉਪਦੇਸ਼ ਦੇ ਕੇ ਬਖਸ਼ਿਸ਼ ਕਰਕੇ ਨਿਵਾਜ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਸਿੱਖਾਂ ਦੀ ਭਗਤ ਮਾਲਾ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਰਾਮਾ ਚੰਜੀ ਹੁਤੋ ਹੇਮੂ ਸੋਇਨੀ ਦੋਏ।
ਗੁਰੂ ਘਰ ਦੇ ਇਹ ਸੇਵਕ ਨੇ, ਇੱਕ ਦਾ ਨਾਮ ਹੈ ਭਾਈ ਰਾਮਾ ਚੰਜੀ, ਚੰਜੀ ਉਹਨਾਂ ਦੀ ਜਾਤੀ ਹੈ। ਦੂਜੇ ਨੇ ਭਾਈ ਹੇਮੂ ਸੋਇਨੀ ਜੀ,
ਜੱਟੂ ਭੰਡਾਰੀ ਤ੍ਰਿਤੀ ਸ਼ਹਾਦਰੀ ਰਹਿ ਸੋਏ।
ਔਰ ਤੀਜੇ ਨੇ ਭਾਈ ਜੱਟੂ ਭੰਡਾਰੀ ਜੀ। ਇਹ ਤਿੰਨੇ ਗੁਰਸਿੱਖ ਸ਼ਾਹਦਰੇ ਨਗਰ ਦੇ ਰਹਿਣ ਵਾਲੇ ਹਨ।
ਚੌਪਈ ਸ਼੍ਰੀ ਅਰਜਨ ਕੀ ਸ਼ਰਨੀ ਆਏ।
ਇਹ ਤਿੰਨੇ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਚ ਆਏ ਹਨ।
ਪਦ ਅਰਬਿੰਦਨ ਸੀਸ ਨਿਵਾਏ।
ਬੜੇ ਅਦਬ ਨਾਲ, ਬੜੇ ਪ੍ਰੇਮ ਨਾਲ ਗੁਰੂ ਪਾਤਸ਼ਾਹ ਦੇ ਸੋਹਣਿਆਂ ਜਿਹਾ ਪਾਵਨ ਚਰਨਾਂ ਕਮਲਾਂ ਤੇ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਸੀਸ ਦਬਾਇਆ, ਮੱਥਾ ਟੇਕਿਆ ਹੈ।
ਪ੍ਰਸ਼ਨ ਕਰਿਓ ਹਮ ਸੁਨਤ ਹਮੇਸ਼।
ਇਹਨਾਂ ਤਿੰਨਾਂ ਨੇ ਸਤਿਗੁਰਾਂ ਦੇ ਪਾਸ ਸਵਾਲ ਕੀਤਾ, ਮਹਾਰਾਜ ਜੀ ਅਸੀਂ ਹਮੇਸ਼ਾ ਹੀ ਆਪ ਜੀ ਦੀ ਰੱਬੀ ਬਾਣੀ ਦਾ ਕੀਰਤਨ ਕਥਾ ਸੁਣਦੇ ਹਾਂ।
ਕੀਰਤਨ ਕਥਾ ਰੁਚਰ ਉਪਦੇਸ਼।
ਜੋ ਕੀਰਤਨ ਹੁੰਦਾ ਗੁਰੂ ਦਰਬਾਰ ਵਿੱਚ, ਕਥਾ ਹੁੰਦੀ ਹੈ, ਕਥਾ ਤੇ ਕੀਰਤਨ ਦੁਆਰਾ ਜਿਹੜਾ ਪਵਿੱਤਰ ਉਪਦੇਸ਼ ਹੁੰਦਾ, ਉਹ ਉਪਦੇਸ਼ ਅਸੀਂ ਰੋਜ਼ ਹੀ ਸੁਣਦੇ ਹਾਂ, ਹਮੇਸ਼ਾ ਹੀ ਸੁਣਦੇ ਹਾਂ।
ਔਰ ਮੈਨੇ ਠਹਿਰੇ ਠਹਿਰਾਏ।
ਮਹਾਰਾਜ ਜੀ ਸੁਣਦੇ ਹਾਂ ਪਰ ਸਾਡੇ ਹਿਰਦੇ ਵਿੱਚ ਉਪਦੇਸ਼ ਠਹਿਰਦਾ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਵਾਲ ਸਾਡਿਆਂ ਵੀ ਬਹੁਤਿਆਂ ਦਾ ਹੋਵੇਗਾ ਨਾ, ਸਾਡੇ ਅੰਦਰ ਵੀ, ਅਸੀਂ ਵੀ ਰੋਜ਼ ਕਥਾ ਕੀਰਤਨ ਸੁਣਦੇ ਹਾਂ, ਕਿੰਨਾ ਕੁ ਸਾਡੇ ਹਿਰਦੇ ਚ ਠਹਿਰਦਾ। ਇਹ ਸਮੱਸਿਆ ਸਾਡੇ ਲਈ ਵੀ ਹੈ। ਤੋ ਉਸ ਵੇਲੇ ਸਿੱਖਾਂ ਨੇ ਸਾਡੀ ਸਮੱਸਿਆ ਦੱਸੀ, ਮਹਾਰਾਜ ਜੀ ਅਸੀਂ ਰੋਜ਼ ਕਥਾ ਕੀਰਤਨ ਦਾ ਪਾਵਨ ਉਪਦੇਸ਼ ਸੁਣਦੇ ਹਾਂ ਪਰ ਸਾਡੇ ਹਿਰਦੇ ਵਿੱਚ ਆਪ ਜੀ ਦੀ ਕਥਾ ਕੀਰਤਨ ਦੁਆਰਾ ਜਿਹੜਾ ਉਪਦੇਸ਼ ਹੁੰਦਾ ਹੈ ਉਹ ਠਹਿਰਦਾ ਨਹੀਂ ਹੈ, ਸਾਡੇ ਹਿਰਦੇ ਚ ਉਪਦੇਸ਼ ਵਸਦਾ ਨਹੀਂ।
ਕਿਮ ਕਲਿਆਣ ਅੰਤ ਕੋ ਪਾਏ।
ਮਹਾਰਾਜ ਉਪਦੇਸ਼ ਆਪ ਜੀ ਦਾ ਕਥਾ ਕੀਰਤਨ ਦੁਆਰਾ ਸਾਡੇ ਹਿਰਦੇ ਚ ਨਾ ਵਸਿਆ ਤੇ ਮਹਾਰਾਜ ਜੀ ਸਾਡੀ ਕਲਿਆਣ ਕਿਵੇਂ ਹੋਵੇਗੀ, ਅੰਤ ਨੂੰ ਅਸੀਂ ਮੋਕਸ਼ ਨੂੰ, ਮੁਕਤੀ ਨੂੰ ਕਿਵੇਂ ਪ੍ਰਾਪਤ ਹੋਵਾਂਗੇ।
ਸ੍ਰੀ ਮੁਕਤੀ ਸ਼ੁਭ ਬਾਕ ਬਖਾਨਾ।
ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਪੂਰਬ ਸੁਨੇ ਪ੍ਰੇਮ ਕਰ ਕਾਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਤੁਸੀਂ ਪਹਿਲਾਂ ਪ੍ਰੇਮ ਸਹਿਤ ਆਪਣੇ ਕੰਨਾਂ ਦੁਆਰਾ, ਆਪਣੇ ਸ਼ਰਵਣਾਂ ਦੁਆਰਾ ਕਥਾ ਤੇ ਕੀਰਤਨ ਸੁਣਦੇ ਹੋ।
ਕਰੇ ਮਨਨ ਨਿਧਿਆਸਨ ਫੀਰ।
ਮਹਾਰਾਜ ਜੀ ਕਹਿੰਦੇ ਜਦੋਂ ਸੁਣਦੇ ਹੋ ਪਹਿਲਾਂ ਪ੍ਰੇਮ ਨਾਲ ਸੁਣੋ, ਜਦੋਂ ਸੁਣਦੇ ਹੋ ਕਥਾ ਸੁਣੋ ਚਾਹੇ ਕੀਰਤਨ ਸੁਣੋ, ਪ੍ਰੇਮ ਨਾਲ ਸੁਣਨਾ, ਬੱਧੇ ਰੁੱਧੇ ਨਹੀਂ ਸੁਣਨਾ, ਪ੍ਰੇਮ ਭਾਵ ਜਗਾ ਕੇ ਕਥਾ ਕੀਰਤਨ ਸੁਣਨਾ। ਸੁਣਨ ਤੋਂ ਬਾਅਦ ਫਿਰ ਉਹਦਾ ਮਨਨ ਕਰਨਾ, ਸੁਣਨ ਤੋਂ ਬਾਅਦ ਫਿਰ ਉਹਨੂੰ ਮੰਨਣਾ ਵੀ ਹੈ ਨਾ, ਦੂਜਾ ਪੜਾਅ ਮੰਨਣ ਦਾ, ਤੀਜਾ ਫਿਰ ਨਿਧਿਆਸਨ ਕਰਨਾ। ਕਰ ਹੈ ਮਨਨ ਨਿਧਿਆਸਨ ਫੇਰ, ਸੁਣ ਕੇ ਕੱਲਾ ਖਤਮ ਕਰ ਦੇਈਏ ਫਿਰ ਥੋੜੀ ਉਪਦੇਸ਼ ਹਿਰਦੇ ਚ ਵਸਣਾ, ਕੱਲਾ ਸੁਣੀ ਜਾਈਏ ਹਿਰਦੇ ਚ ਨਾ ਵਸਾਈਏ, ਮਨਨ ਨਾ ਕਰੀਏ ਤੇ ਗੱਲ ਨਹੀਂ ਬਣਨੀ। ਕਹਿੰਦੇ ਸੁਣਨ ਤੋਂ ਬਾਅਦ ਫਿਰ ਉਹਨੂੰ ਮੰਨਣਾ ਵੀ ਹੈ ਵੀ ਹਾਂ ਇਹੀ ਸੱਚ ਹੈ, ਮੰਨਣ ਤੋਂ ਬਾਅਦ ਫਿਰ ਉਹਦਾ ਨਿਧਿਆਸਨ। ਨਿਧਿਆਸਨ ਕਿਹਨੂੰ ਕਹਿੰਦੇ ਆ, ਜੋ ਸੁਣਿਆ ਜੋ ਮੰਨਿਆ ਫਿਰ ਉਹਦੀ ਕਮਾਈ ਕਰਨੀ। ਮੰਨ ਲਓ ਸੁਣਿਆ ਕਿ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਨਾਮ ਜਪੋ, ਇਹ ਸੁਣ ਲਿਆ ਹਿਰਦੇ ਚ ਅਸੀਂ ਮੰਨਿਆ ਵੀ ਹਾਂ ਨਾਮ ਜਪਣਾ ਤੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਹੈ ਨਿਧਿਆਸਨ। ਇਹ ਤਿੰਨ ਪੜਾਅ ਨੇ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਚਾਰ ਪੌੜੀਆਂ ਸੁਣਨ ਦੀਆਂ ਨੇ, ਚਾਰ ਹੀ ਮੰਨਣ ਦੀਆਂ ਨੇ, ਫਿਰ ਇੱਕ ਨਿਧਿਆਸਣ ਦੀ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਇਹ ਨਿਧਿਆਸਣ ਦੀ ਹੈ, ਕਮਾਈ ਦੀ ਪੌੜੀ ਹੈ। ਮਹਾਰਾਜ ਜੀ ਕਹਿੰਦੇ ਸੁਣ ਕੇ ਮੰਨਣਾ, ਮੰਨ ਕੇ ਫਿਰ ਉਹਦੀ ਕਮਾਈ ਕਰਨੀ ਹੈ, ਨਿਧਿਆਸਨ ਕਰਨਾ।
ਤੀਨੋ ਜਬ ਇਕੱਤਰ ਇਨਹੀਰ,
ਜਦੋਂ ਇਹ ਤਿੰਨੇ ਇਕੱਤਰ ਹੋ ਜਾਣਗੇ, ਯਾਨੀ ਕਿ ਜਦੋਂ ਬਾਰ ਬਾਰ ਸਿਮਰਨ ਕਰੋਗੇ, ਇਹ ਤਿੰਨੇ ਇਕੱਠੇ ਹੋ ਜਾਣਗੇ, ਸੁਣਨਾ, ਮੰਨਣਾ ਤੇ ਨਿਧਿਆਸਨ ਕਰਨਾ, ਇਹ ਤਿੰਨੇ ਜਦੋਂ ਇਕੱਤਰ ਹੋ ਗਏ,
ਤਬ ਠਹਿਰੀ ਸਿੱਖ ਕੀ ਉਰਮਾਈ,
ਫਿਰ ਸੁਣੀ ਹੋਈ ਕਥਾ, ਸੁਣਿਆ ਹੋਇਆ ਕੀਰਤਨ ਫਿਰ ਹਿਰਦੇ ਚ ਠਹਿਰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਤਿੰਨੇ ਇਕੱਠੇ ਹੋਣਗੇ ਨਾ, ਫਿਰ ਹਿਰਦੇ ਚ ਠਹਿਰੇਗਾ ਇਹ ਜੋ ਕਥਾ ਹੈ ਜਾਂ ਕੀਰਤਨ ਹੈ, ਇਹ ਫਿਰ ਹਿਰਦੇ ਵਿੱਚ ਠਹਿਰਨਗੇ।
ਰਹੀ ਵਿਚਾਰਤ ਬਿਸਰੇ ਨਾਈ,
ਫਿਰ ਆਪਣੇ ਹਿਰਦੇ ਵਿੱਚ ਇਹਦੀ ਵਿਚਾਰ ਹੀ ਕਰਦੇ ਰਹਿਣਗੇ ਗੁਰਮੁਖ, ਇਹਨੂੰ ਕਦੇ ਆਪਣੇ ਹਿਰਦੇ ਚ ਵਿਸਾਰਨਗੇ ਨਹੀਂ। ਸਦਾ ਹੀ ਉਹਨਾਂ ਗੁਰਸਿੱਖਾਂ ਦੇ ਹਿਰਦੇ ਚ ਸੁਣੀ ਹੋਈ ਕਥਾ ਤੇ ਕੀਰਤਨ ਦੀ ਵਿਚਾਰ ਚੱਲਦੀ ਰਹੇਗੀ।
ਸ਼੍ਰਵਣ ਕਰਨੇ ਦੋਇ ਪ੍ਰਕਾਰ,
ਮਹਾਰਾਜ ਜੀ ਕਹਿੰਦੇ ਹੁਣ ਸੁਣਨਾ ਵੀ ਦੋ ਪ੍ਰਕਾਰ ਦਾ ਹੈ, ਸ਼ਰਵਣ ਕਰਨਾ ਵੀ ਦੋ ਪ੍ਰਕਾਰ ਦਾ ਹੈ।
ਸੁਣੇ ਸਥਿਤ ਸਤਸੰਗ ਮਜਾਰ,
ਕਹਿੰਦੇ ਇੱਕ ਤਾਂ ਇਹ ਹੈ ਸੁਣਨਾ ਵੀ ਸਤਸੰਗਤ ਵਿੱਚ ਆ ਗਏ, ਸਤਸੰਗਤ ਵਿੱਚ ਬੈਠ ਗਏ,
ਮਨ ਦੇ ਦਿਸ਼ਮੈ ਦੌਰਤ ਫਿਰੇ,
ਸੰਗਤ ਵਿੱਚ ਬਹਿ ਤਾਂ ਗਏ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਅਸੀਂ ਬੈਠ ਗਏ, ਪਰ ਮਨ ਉਹ ਨੀ ਬੈਠਾ, ਉਹ ਦਸਾਂ ਦਿਸ਼ਾਵਾਂ ਚ ਭੱਜਿਆ ਫਿਰਦਾ, ਉਹ ਸੱਜੇ ਖੱਬੇ ਦੌੜਿਆ ਫਿਰਦਾ। ਹਾਂਜੀ,
ਕਹਾਂ ਕਈ ਕੁਛ ਹਿਰਦੈ ਨਾ ਧਰੀ,
ਕੀ ਕਿਹਾ ਗਿਆ ਕਥਾ ਵਿੱਚ, ਕੀ ਕਿਹਾ ਗਿਆ ਕੀਰਤਨ ਵਿੱਚ, ਉਹਦੇ ਮਨ ਚ ਕੁਝ ਵੀ ਨੀ ਰਹਿੰਦਾ, ਟਿਕਦਾ ਹੀ ਨੀ, ਕਿਉਂਕਿ ਮਨ ਹੈ ਹੀ ਨਹੀਂ ਸੀ ਉੱਥੇ। ਸਰੀਰ ਕਰਕੇ ਤਾਂ ਬੈਠ ਗਿਆ ਕਥਾ ਕੀਰਤਨ ਚ, ਮਨ ਨਹੀਂ ਸੀ, ਮਨ ਦਸਾਂ ਦਿਸ਼ਾਵਾਂ ਚ ਭਟਕਦਾ ਸੀ। ਕਥਾ ਚ ਕੀ ਕਿਹਾ ਗਿਆ, ਕੀਰਤਨ ਚ ਕਿਹੜਾ ਸ਼ਬਦ ਰਾਗੀ ਸਿੰਘ ਨੇ ਪੜਿਆ, ਕਹਿੰਦੇ ਉਹਦਾ ਪਤਾ ਹੀ ਨਾ ਲੱਗਾ, ਮਨ ਵਿੱਚ ਉਹ ਸ਼ਬਦ ਆਇਆ ਹੀ ਨਹੀਂ।
ਤਨਕ ਪੁੰਨ ਇਸ ਸ਼੍ਰਵਣ ਬਖਾਨ,
ਕਹਿੰਦੇ ਐਸਾ ਨੀ ਵੀ ਐਸੇ ਸੁਣਨ ਦਾ ਪੁੰਨ ਕੋਈ ਨੀ, ਕਹਿੰਦੇ ਥੋੜਾ ਜਿਹਾ ਪੁੰਨ ਇਹੋ ਜਿਹਾ ਸੁਣਨ। ਜਦੋਂ ਤੁਸੀਂ ਇਸ ਤਰ੍ਹਾਂ ਦਾ ਸੁਣੋਗੇ, ਕੋਈ ਇੱਕ ਅੱਧਾ ਪੰਕਤੀ ਦਾ ਸ਼ਬਦ, ਕਥਾ ਦਾ, ਕੀਰਤਨ ਦਾ, ਕੋਈ ਤਾਂ ਬਚਨ ਰਹੇਗਾ ਨਾ ਯਾਦ, ਇੱਕ ਘੰਟੇ ਦੇ ਕੀਰਤਨ ਵਿੱਚੋਂ, ਕਥਾ ਵਿੱਚੋਂ ਕੋਈ ਇੱਕ ਦੋ ਮਿੰਟ ਦਾ ਹੀ ਬਚਨ ਚੇਤੇ ਰਹਿ ਜਾਏਗਾ ਨਾ। ਕਹਿੰਦੇ ਇਹੋ ਜੇ ਸੁਣਨ ਦਾ ਥੋੜਾ ਪੁੰਨ, ਐਸਾ ਨੀ ਵੀ ਪੁੰਨ ਨਹੀਂ ਹੈ, ਥੋੜਾ ਪੁੰਨ। ਹਾਂਜੀ,
ਜਾਨੋ ਭੂਤਨ ਅਗਨ ਸਮਾਨ,
ਕਹਿੰਦੇ ਏਦਾਂ ਸਮਝ ਲਓ ਜਿਵੇਂ ਭੂਤ ਦੀ ਅੱਗ ਹੁੰਦੀ ਹੈ ਨਾ, ਭੂਤ ਅਗਨੀ ਕੀ ਹੁੰਦੀ ਹੈ ਵੀ ਹੁਣ ਇੱਥੇ ਬਲਦੀ ਦਿਸੀ, ਹੁਣ ਇੱਥੇ, ਹੁਣ ਇੱਥੇ, ਉਹ ਇੱਕ ਜਗ੍ਹਾ ਤੇ ਨੀ ਪ੍ਰਚੰਡ ਹੁੰਦੀ। ਜਿਹੜੀ ਭੂਤ ਦੀ ਅੱਗ ਹੁੰਦੀ ਉਹ ਸਵਾਰਦੀ ਨੀ ਕੁਝ, ਜਿਹੜੀ ਭੂਤ ਦੀ ਅੱਗ ਹੁੰਦੀ ਹੈ ਨਾ ਉਹਦੇ ਤੇ ਅਸੀਂ ਪ੍ਰਸ਼ਾਦਾ ਨੀ ਪਕਾ ਸਕਦੇ, ਉਹ ਵੇਖਣ ਨੂੰ ਦਿਸਦੀ ਜ਼ਰੂਰ ਹੈ ਸੱਜੇ ਖੱਬੇ, ਆ ਉਹਦੀ ਥੋੜੀ ਬਹੁਤੀ ਲੋ ਜ਼ਰੂਰ ਹੋ ਜਾਂਦੀ ਹੈ, ਪਰ ਉਹ ਕੰਮ ਨੀ ਸਵਾਰਦੀ ਕੁਝ ਵੀ। ਜਿਹੜਾ ਇਹੋ ਜਿਹਾ ਸੁਣਨਾ ਨਾ ਵੀ ਮਨ ਨਹੀਂ ਟਿਕਿਆ, ਸਰੀਰ ਬੈਠਾ ਹੈ, ਸੁਰਤ ਕਿਤੇ ਜਾਈ ਜਾਂਦੀ ਹੈ, ਕਹਿੰਦੇ ਭੂਤ ਦੀ ਅੱਗ ਦੇ ਸਮਾਨ ਹੈ। ਹਾਂਜੀ,
ਪਾਪ ਦਗਦ ਨੇ ਇਸ ਤੇ ਹੋਏ,
ਇਹਦੇ ਨਾਲ ਜਿਹੜੇ ਸਾਡੇ ਪਾਪ ਨੇ ਉਹ ਸੜਦੇ ਨਹੀਂ ਹਨ। ਖਾਲਸਾ ਜੀ, ਪਾਪ ਤੇ ਅਪਰਾਧ ਚ ਬੜਾ ਫਰਕ ਹੈ, ਇੱਕ ਹੁੰਦਾ ਪਾਪ, ਇੱਕ ਹੁੰਦਾ ਅਪਰਾਧ। ਪਾਪ ਸਾਡੀ ਸੁਰਤ ਚ ਹੁੰਦਾ, ਅਪਰਾਧ ਉਹ ਹੈ ਜਿਹੜਾ ਅਸੀਂ ਫਿਜ਼ੀਕਲੀ ਤੌਰ ਤੇ ਕਰ ਦਿੱਤਾ, ਕਿਸੇ ਨੂੰ ਮਾਰ ਦਿੱਤਾ, ਕੱਟ ਦਿੱਤਾ, ਵੱਢ ਦਿੱਤਾ, ਉਹਦੇ ਲਈ ਕਾਨੂੰਨ ਦੀਆਂ ਧਰਾਵਾਂ ਨੇ, ਸਮਾਜ ਦੇ ਵਿੱਚ ਬਹੁਤ ਸਾਰੇ ਵਿਧੀ ਵਿਧਾਨ ਨੇ, ਦੰਡ ਨੇ, ਸਜਾਵਾਂ ਨੇ, ਉਹ ਹੈ ਅਪਰਾਧ। ਪਰ ਪਾਪ ਉਹ ਹੈ ਜਿਹੜਾ ਸਾਡੀ ਸੁਰਤ ਚ ਉਪਜਿਆ, ਸੁਰਤ ਨੇ ਪੈਦਾ ਕੀਤਾ ਕਿ ਮੈਂ ਫਲਾਣੇ ਨੂੰ ਮਾਰਾਂ, ਫਲਾਣੇ ਦੇ ਨਾਲ ਆਹ ਮਾੜਾ ਕੰਮ ਕਰਾਂ, ਫਲਾਣੇ ਨੂੰ ਠੱਗ ਲਵਾਂ। ਇਹਦਾ ਤਾਂ ਹੁਣ ਕਾਨੂੰਨ ਵਿੱਚ ਵੀ ਸੋਚਣ ਦਾ ਪਾਪ ਜਿਹੜਾ, ਇਹਦੇ ਤੇ ਕਾਨੂੰਨੀ, ਇਹਦੇ ਤੇ ਧਰਮ ਜਿਹੜਾ ਉਹ ਰੋਕ ਲਾਉਂਦਾ। ਤੋ ਇਹੋ ਜਿਹੜੇ ਪਾਪ ਨੇ ਉਹ ਬਹੁਤ ਨੇ ਸਾਡੇ ਅੰਦਰ, ਅਪਰਾਧਾਂ ਤੋਂ ਭਾਵੇਂ ਅਸੀਂ ਬਚੇ ਹੋਈਏ ਪਰ ਪਾਪਾਂ ਪਾਪਾਂ ਤੋਂ ਨਹੀਂ ਬਚੇ ਹੋਏ। ਤੋ ਜਿਹੜੇ ਪਾਪ ਨੇ ਉਹ ਪਾਪ ਦਗਧ ਨਹੀਂ ਹੁੰਦੇ। ਜਿਹੜੀ ਇਹ ਭੂਤ ਦੀ ਅੱਗ ਹੈ ਨਾ, ਇਹਦੇ ਨਾਲ ਉਹ ਪਾਪ ਸੜਦੇ ਨਹੀਂ ਹਨ, ਕਿਉਂਕਿ ਉਹਨਾਂ ਕੀ ਸੁਣਿਆ, ਮਨ ਤਾਂ ਉੱਥੇ ਟਿਕਿਆ ਨਹੀਂ, ਥੋੜਾ ਬਹੁਤਾ ਪੁੰਨ ਹੋਇਆ, ਪਰ ਉਹ ਭੂਤ ਦੀ ਅੱਗ ਕਰਕੇ ਜਿਹੜੇ ਸਾਡੇ ਪਾਪ ਨੇ ਉਹ ਸੜ ਕੇ ਸਵਾਹ ਨਹੀਂ ਹੁੰਦੇ।
ਇੱਕ ਮਨ ਹੋਈ ਸੁਣੇ ਸਿੱਖ ਜੋਈ,
ਦੂਜਾ ਸੁਣਨਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਸੁਣਨਾ, ਐਨ ਸਾਵਧਾਨ ਹੋ ਕੇ ਸੁਰਤ ਨੂੰ ਇਕਾਗਰ ਕਰਕੇ, ਮਨ ਨੂੰ ਇਕਾਗਰ ਕਰਕੇ ਸੁਣਨਾ। ਤੇ ਜਿਹੜੇ ਸਿੱਖ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਹਨ,
ਸੋ ਚੁੱਲ੍ਹੇ ਕੀ ਅਗਨ ਵਿਚਾਰ,
ਸਾਡੀ ਰਸੋਈ ਦੀ ਅੱਗ, ਚੁੱਲ੍ਹੇ ਦੀ ਅੱਗ। ਹੁਣ ਚੁੱਲ੍ਹੇ ਦੀ ਅੱਗ ਤੋਂ ਕਿੰਨੇ ਕੰਮ ਸਵਾਰੀ ਦੇ ਨੇ, ਚੁੱਲ੍ਹੇ ਦੀ ਅੱਗ ਬਾਲੋ, ਜਿਹੋ ਜਿਹੀਆਂ ਮਰਜ਼ੀ ਸਬਜ਼ੀਆਂ ਬਣਾਓ, ਭਾਜੀਆਂ ਬਣਾਓ, ਚਿੱਤ ਕਰੇ ਕੜਾਹ ਬਣਾ ਲਓ, ਚਿੱਤ ਕਰੇ ਖੀਰ ਬਣਾ ਲਓ, ਚਿੱਤ ਕਰੇ ਵਧੀਆ ਜੇ ਚੋਲ ਬਣਾ ਲਓ, ਚਿੱਤ ਕਰੇ ਜਲੇਬੀਆਂ ਕੱਢ ਲਓ, ਚਿੱਤ ਕਰੇ ਪਕੌੜੇ ਬਣਾ ਲਓ, ਜੋ ਮਰਜ਼ੀ ਬਣਾ ਲਓ, ਚੁੱਲ੍ਹੇ ਦੀ ਅੱਗ ਤੋਂ ਕਿੰਨੇ ਕੰਮ ਸਵਾਰਦੀ ਹੈ। ਕਹਿੰਦੇ ਜਿਹੜੀ ਇਹ ਦੂਜੇ ਤਰ੍ਹਾਂ ਦੇ ਸਰੋਤੇ ਹੈ ਨਾ, ਸ਼ਰਵਣ ਕਰਨ ਵਾਲੇ, ਜਿਨ੍ਹਾਂ ਦਾ ਮਨ ਇਕਾਗਰ ਹੁੰਦਾ, ਤੋ ਇਕਾਗਰਤਾ ਸਹਿਤ ਜਿਹੜੇ ਕਥਾ ਸੁਣਦੇ ਹੈ, ਮਨ ਦੀ ਇਕਾਗਰਤਾ ਨਾਲ ਜਿਹੜੇ ਗੁਰਸਿੱਖ ਕੀਰਤਨ ਸੁਣਦੇ ਹੈ, ਉਹ ਇਸ ਤਰ੍ਹਾਂ ਦੀ ਅਗਨੀ ਹੈ ਜਿਵੇਂ ਚੁੱਲ੍ਹੇ ਦੀ ਅੱਗ ਹੋਵੇ।
ਸਭ ਕਾਰਜ ਕੋ ਦੀਤ ਸਵਾਰ,
ਚੁੱਲ੍ਹੇ ਦੀ ਅੱਗ ਕਿੰਨਾ ਕੁਝ ਸਵਾਰਦੀ ਹੈ ਸਾਡਾ, ਜੇ ਸਰਦੀਆਂ ਹੋਣ, ਠੰਡ ਹੋਵੇ, ਉਸੇ ਚੁੱਲ੍ਹੇ ਦੀ ਅੱਗ ਦੇ ਨਾਲ ਆਪਣੇ ਠੰਡ ਨੂੰ, ਸਪਾਲੇ ਨੂੰ ਦੂਰ ਕਰ ਲਈਦਾ, ਉਹਦੀ ਅੰਗੀਠੀ ਬਾਲ ਲਈਦੀ ਹੈ। ਤੋ ਚੁੱਲ੍ਹੇ ਦੀ ਅੱਗ ਨਾਲ ਬਹੁਤ ਸਾਰੇ ਕਾਰਜ ਸਵਰ ਜਾਂਦੇ ਨੇ।
ਜਿਸ ਪਰ ਜਲ ਦੇ ਪਾਏ,
ਪਰ ਉਹ ਚੁੱਲ੍ਹੇ ਦੀ ਅੱਗ ਦੇ ਉੱਤੇ ਜੇ ਕੋਈ ਪਾਣੀ ਪਾ ਦੇ, ਉਹ ਬੁਝ ਜਾਂਦੀ, ਕਿਉਂਕਿ ਥੋੜੀ ਹੈ ਨਾ, ਥੋੜੀ ਜਗ੍ਹਾ ਤੇ ਬਲ ਰਹੀ, ਉਹਦੇ ਤੇ ਪਾਣੀ ਪਾ ਦਿਓ ਤੇ ਉਹ ਬੁਝ ਜਾਂਦੀ ਹੈ।
ਬੁਝੀ ਤੁਰਤ ਨੇ ਤਪਤ ਰਹਾਏ,
ਉਸੇ ਵੇਲੇ ਜਦੋਂ ਪਾਣੀ ਦੀ ਬਾਲਟੀ ਭਰ ਕੇ ਪਾਓ ਚੁੱਲ੍ਹੇ ਦੀ ਅੱਗ ਤੇ, ਉਹ ਬੁਝ ਜਾਂਦੀ ਹੈ, ਮੁੜ ਕੇ ਤਪਤ ਨਹੀਂ ਰਹਿੰਦੀ, ਉਹ ਬਲਦੀ ਨਹੀਂ, ਸ਼ਾਂਤ ਹੋ ਜਾਂਦੀ ਹੈ।
ਤਿਮ ਘਰ ਕੀ ਕਾਰਜ ਪਰ ਜਾਏ,
ਕਹਿੰਦੇ ਜਿੰਨਾ ਚਿਰ ਕਥਾ ਸੁਣੀ, ਕੀਰਤਨ ਸੁਣਿਆ ਇਕਾਗਰ ਮਨ ਨਾਲ, ਬੜਾ ਹੀ ਰਸ ਆਇਆ, ਬੜਾ ਹੀ ਆਨੰਦ ਆਇਆ, ਪਾਪ ਸੜ ਕੇ ਸਵਾਹ ਹੋਣ ਲੱਗ ਪਏ, ਬੜੇ ਕਾਰਜ ਸਵਰੇ, ਮਨ ਨੂੰ ਟਿਕਾ ਮਿਲਿਆ, ਮਨ ਨੂੰ ਸ਼ਾਂਤੀ ਮਿਲੀ। ਪਰ ਜਦੋਂ ਕਥਾ ਕੀਰਤਨ ਸੁਣ ਕੇ ਗਏ ਘਰਾਂ ਨੂੰ, ਉੱਥੇ ਘਰਾਂ ਦੇ ਜਿਹੜੇ ਕੰਮ ਸੀ, ਧੰਦੇ ਸੀ, ਉਹ ਪਾਣੀ ਪੈ ਗਿਆ ਚੁੱਲ੍ਹੇ ਦੀ ਅੱਗ ਤੇ। ਉਹ ਜਦੋਂ ਪਾਣੀ ਪਿਆ, ਮੁੜ ਕੇ ਜੋ ਕਥਾ ਕੀਰਤਨ ਸੁਣਿਆ ਸੀ, ਸਭ ਕੁਝ ਭੁੱਲ ਭੁਲਾ ਗਿਆ, ਸਭ ਕੁਝ ਸ਼ਾਂਤ ਹੋ ਗਿਆ, ਪਤਾ ਹੀ ਤਾਂ ਲਿਆ ਰਿਹਾ ਵੀ ਕੀ ਸੁਣਿਆ ਸੀ, ਕੀ ਕਿਹਾ ਸੀ। ਸੁਣਿਆ ਫਾਇਦਾ ਹੋਇਆ, ਆਇਆ ਨੀ ਵੀ ਫਾਇਦਾ ਨਹੀਂ ਹੋਇਆ। ਜਿਹੜੇ ਪਹਿਲੇ ਸੁਣਨ ਵਾਲੇ ਸੀ, ਉਹਨਾਂ ਦਾ ਸਰੀਰ ਬੈਠਾ ਸੀ, ਮਨ ਨਹੀਂ ਸੀ, ਉਹ ਭੂਤ ਦੀ ਅੱਗ ਦੇ ਸਮਾਨ ਸੀ, ਵੀ ਤਨਕ ਮਾਤਰ ਥੋੜਾ ਜਿੰਨਾ ਪੁੰਨ ਹੋਇਆ, ਵੀ ਚਲੋ ਆਏ ਤਾਂ ਹੈ ਨਾ, ਜੇ ਆਏ ਨੇ ਹੌਲੇ ਹੌਲੇ ਕਰਕੇ ਮਨ ਵੀ ਇਕਾਗਰ ਹੋਣ ਲੱਗ ਪਏਗਾ। ਦੂਜਿਆਂ ਦਾ ਮਨ ਇਕਾਗਰ ਹੋ ਗਿਆ, ਇਕਾਗਰ ਹੋ ਕੇ ਸੁਣਿਆ, ਉਹ ਚੁੱਲ੍ਹੇ ਦੀ ਅੱਗ ਦੇ ਸਮਾਨ, ਉਹਨਾਂ ਨੇ ਬੜੇ ਕੰਮ ਸਵਾਰੇ ਆਪਣੇ, ਬੜੀਆਂ ਭੈੜੀਆਂ ਵਾਦੀਆਂ ਛੱਡ ਦਿੱਤੀਆਂ, ਮਾੜੀਆਂ ਆਦਤਾਂ ਛੱਡ ਦਿੱਤੀਆਂ, ਕਥਾ ਦੇ ਕੀਰਤਨ ਦੁਆਰਾ ਉਪਦੇਸ਼ ਸੁਣ ਕੇ। ਪਰ ਜਦੋਂ ਘਰਾਂ ਦੇ ਕੰਮ ਧੰਦੇ ਚੇਤੇ ਆਏ, ਉਹ ਪਾਣੀ ਪੈ ਗਿਆ ਚੁੱਲ੍ਹੇ ਦੀ ਅੱਗ ਤੇ, ਤੇ ਉਹ ਚੁੱਲ੍ਹੇ ਦੀ ਅੱਗ ਬੁਝ ਗਈ।
ਸਤਨਾਮ ਕੋ ਦੀ ਬਿਸਰਾਏ,
ਨਾਮ ਫਿਰ ਭੁੱਲ ਗਿਆ, ਜਦੋਂ ਕੰਮ ਧੰਦੇ ਚੇਤੇ ਆ ਗਏ, ਪਾਣੀ ਪੈ ਗਿਆ ਚੁੱਲ੍ਹੇ ਦੀ ਅੱਗ ਤੇ, ਅੱਗ ਬੁਝ ਗਈ, ਨਾਮ ਸਿਮਰਨ ਭੁੱਲ ਗਿਆ, ਪਰਮੇਸ਼ਰ ਦੇ ਚਰਨ ਵਿਸਰ ਗਏ।
ਸ਼ਰਵਣ ਪਿਛਾਰੀ ਮਨਨ ਜੇ ਹੋਏ,
ਫਿਰ ਹੈ ਸ਼ਰਵਣ ਤੋਂ ਬਾਅਦ ਦੂਜਾ ਹੈ ਮਨਨ। ਸੁਣਨਾ ਦੋ ਪ੍ਰਕਾਰ ਦਾ ਦੱਸ ਦਿੱਤਾ, ਵੀ ਇੱਕ ਹੈ ਭੂਤ ਅਗਨੀ, ਦੂਜੀ ਹੈ ਚੁੱਲ੍ਹੇ ਦੀ ਅੱਗ। ਸੁਣਨ ਤੋਂ ਬਾਅਦ ਦੂਜਾ ਸਟੈਪ ਹੈ, ਦੂਜਾ ਪੜਾਅ ਹੈ, ਦੂਜੀ ਅਵਸਥਾ ਹੈ ਮਨਨ ਦੀ। ਹਾਂਜੀ,
ਪਾਵਕ ਤੜਤਾ ਕੀ ਸਮ ਸੋਏ,
ਜਿਹੜਾ ਮੰਨਣਾ ਹੈ ਨਾ, ਸੁਣ ਕੇ ਮੰਨਣਾ, ਉਹ ਇਸ ਤਰ੍ਹਾਂ ਜਿਵੇਂ ਆਕਾਸ਼ੀ ਬਿਜਲੀ ਦੀ ਅੱਗ ਹੁੰਦੀ ਹੈ। ਆਕਾਸ਼ੀ ਬਿਜਲੀ ਦੀ ਅੱਗ ਬੜੀ ਭਿਆਨਕ ਹੁੰਦੀ ਹੈ, ਉਹ ਜਦੋਂ ਪਾਣੀ ਤੇ ਵੀ ਪਵੇ ਤੇ ਮਣਾ ਮੂੰਹ ਪਾਣੀ ਸਾੜ ਕੇ ਸਵਾਹ ਕਰ ਦਿੰਦੀ। ਚੁੱਲ੍ਹੇ ਦੀ ਅੱਗ ਨੂੰ ਤਾਂ ਪਾਣੀ ਬੁਝਾ ਦਿੰਦਾ ਨਾ, ਪਰ ਜਿਹੜੀ ਆਕਾਸ਼ੀ ਬਿਜਲੀ ਦੀ ਅੱਗ ਹੁੰਦੀ ਹੈ, ਉਹ ਜਦੋਂ ਪਾਣੀ ਚ ਵੀ ਪਵੇ ਨਾ, ਸਮੁੰਦਰ ਤੇ ਵੀ, ਨਦੀ ਤੇ ਵੀ, ਦਰਿਆ ਤੇ ਵੀ, ਕਿਸੇ, ਉਹ ਪਾਣੀ ਮਣਾ ਮੂੰਹ ਟਣਾ ਦੇ ਹਿਸਾਬ ਨਾਲ ਪਾਣੀ ਨੂੰ ਸਾੜ ਕੇ ਸਵਾਹ ਕਰ ਦਿੰਦੀ। ਜਿਹੜਾ ਹੈ ਮੰਨਣਾ, ਮਨਨ ਕਰਨਾ, ਸੁਣਨ ਤੋਂ ਬਾਅਦ ਮੰਨਣਾ, ਉਹ ਹੈ ਆਕਾਸ਼ੀ ਬਿਜਲੀ ਦੇ ਸਮਾਨ।
ਜਲ ਅਸੰਖ ਮੈਂ ਬਾਸੋ ਤਾਏ,
ਅਸੰਖ ਜਲ ਦੇ ਵਿੱਚ, ਅਣਗਿਣਤ ਜਲ ਦੇ ਵਿੱਚ, ਜਿਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ, ਉਹਦੇ ਵਿੱਚ ਵੀ ਜਾ ਵਸਦੀ ਹੈ।
ਤੇਜ ਹਾਨ ਕਰ ਬੁਝੇ ਸੁਨਾਏ,
ਉਹਦੇ ਪਾਣੀ ਵਿੱਚ ਜਾ ਕੇ ਵੀ ਉਹ ਆਕਾਸ਼ੀ ਬਿਜਲੀ ਬੁਝਦੀ ਨਹੀਂ ਹੈ, ਉਹਦੇ ਵਿੱਚ ਜਾ ਕੇ ਵੀ ਸ਼ਾਂਤ ਨਹੀਂ ਹੁੰਦੀ।
ਕਰ ਕੇ ਸ਼੍ਰਵਣ ਜੋ ਧਰੇ ਵਿਚਾਰੇ,
ਕਹਿੰਦੇ ਜਿਹੜੇ ਸੁਣਨ ਤੋਂ ਬਾਅਦ ਆਪਣੇ ਹਿਰਦੇ ਵਿੱਚ ਮਨਨ ਕਰਦੇ ਨੇ, ਵਿਚਾਰ ਨੂੰ ਧਾਰਨ ਕਰਦੇ ਨੇ।
ਕਾਜ ਕਰਤ ਸੋ ਨਹੀਂ ਵਿਸਾਰੇ,
ਉਹ ਫਿਰ ਕੰਮ ਧੰਦੇ ਕਰਦਿਆਂ ਵੀ ਰੱਬ ਨੂੰ ਨਹੀਂ ਵਿਸਾਰਦੇ, ਕਿਉਂਕਿ ਉਹ ਆਕਾਸ਼ੀ ਬਿਜਲੀ ਜੇ ਪਾਣੀ ਚ ਵੀ ਵਸ ਜੇ ਤੇ ਉੱਥੇ ਬੁੱਝਦੀ ਨਹੀਂ ਹੋ ਜਾ ਕੇ। ਇਸੇ ਤਰ੍ਹਾਂ ਸੁਣਨ ਤੋਂ ਬਾਅਦ ਜਿਹੜੇ ਮਨਨ ਕਰਦੇ ਨੇ ਨਾ, ਉਹ ਕੰਮ ਧੰਦੇ ਕਰਦਿਆਂ ਵੀ ਪਰਮੇਸ਼ਰ ਦਾ ਭਜਨ ਨਹੀਂ ਵਿਸਾਰਦੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਉੱਠਦਿਆਂ ਬਹਿੰਦਿਆਂ ਵਾਹਿਗੁਰੂ 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 ਦਾ ਭਜਨ ਉਹਨਾਂ ਦੇ ਹਿਰਦੇ ਚ ਵਿਸਰਦਾ ਨਹੀਂ ਹੈ। ਹਾਥ ਪਾਓ ਸੇ ਕਾਮ ਸਭ, ਚੀਤ ਨਿਰੰਜਨ ਨਾਲ, ਉਹ ਐਸੀ ਅਵਸਥਾ ਚ ਟਿਕ ਜਾਂਦੇ ਹਨ।
ਰਾਕੇ ਸਿਮਰਨ ਸੋ ਸਭ ਕਾਲ,
ਉਹ ਹਰ ਵੇਲੇ ਸਿਮਰਨ ਚੇਤੇ ਰੱਖਦੇ, ਹਰ ਵੇਲੇ ਵਾਹਿਗੁਰੂ ਨੂੰ ਯਾਦ ਰੱਖਦੇ ਆ। ਜਿਹੜੇ ਪਹਿਲੇ ਸੀ ਨਾ ਇਕੱਲੇ ਸੁਣਨ ਵਾਲੇ, ਚੁੱਲੇ ਦੀ ਅੱਗ ਵਾਲੇ, ਉਹਦਾ ਕੰਮ ਧੰਦਿਆਂ ਚ ਲੱਗ ਕੇ ਰੱਬ ਭੁੱਲ ਜਾਂਦਾ ਉਹਨਾਂ ਨੂੰ। ਸੁਣਨ ਤੋਂ ਬਾਅਦ ਜਿਹੜੇ ਮੰਨਣ ਵਾਲੇ ਆ ਨਾ, ਉਹਨਾਂ ਨੂੰ ਕੰਮ ਧੰਦੇ ਕਰਦਿਆਂ ਵੀ ਰੱਬ ਨਹੀਂ ਭੁੱਲਦਾ, ਉਹ ਆਕਾਸ਼ੀ ਬਿਜਲੀ ਦੇ ਤੁੱਲ ਨੇ, ਉਹ ਪਾਣੀ ਚ ਰਹਿ ਕੇ ਵੀ ਨਹੀਂ ਬੁੱਝਦੀ। ਇਸੇ ਤਰ੍ਹਾਂ ਉਹ ਕੰਮਾਂ ਧੰਦਿਆਂ ਵਿੱਚ ਵਰਤ ਕੇ ਵੀ ਆਪਣੇ ਵਾਹਿਗੁਰੂ ਨੂੰ, ਆਪਣੇ ਪਰਮੇਸ਼ਰ ਨੂੰ ਨਹੀਂ ਭੁਲਾਉਂਦੇ। ਤੁਸੀਂ ਐਸੇ ਬਹੁਤ ਸਾਰੇ ਗੁਰਸਿੱਖਾਂ ਦੇ ਦਰਸ਼ਨ ਕੀਤੇ ਹੋਣਗੇ ਕਿ 10-20 ਜਣੇ ਸ਼ਾਮ ਦੇ ਸਮੇਂ ਬੈਠੇ ਹੈ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਬਚਨ ਬਿਲਾਸ ਹੋ ਰਹੇ ਨੇ, ਹਾਸ ਰਸ ਵੀ ਹੋ ਰਿਹਾ। ਅਚਾਨਕ ਵਿੱਚੋਂ ਇੱਕ ਸਿੱਖ ਉੱਠਿਆ, 20-25 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ ਉਹ ਵਾਪਸ ਪਰਤਿਆ। ਨਾਲ ਦੇ ਪੁੱਛਿਓ, ਤੂੰ ਕਿੱਥੇ ਗਿਆ ਸੀ? ਕਹਿੰਦਾ ਸੀ ਨਿਤਨੇਮ ਦਾ ਸਮਾਂ ਸੀ ਸੋਦਰ ਦਾ, ਤੇ ਮੈਂ ਪੜ੍ਹ ਕੇ ਵਾਪਸ ਆ ਗਿਆ। ਇਹ ਉਹ ਗੁਰਸਿੱਖ ਨੇ ਜਿਹੜੇ ਸੁਣ ਕੇ ਮਨਨ ਵੀ ਕਰਦੇ ਆ ਕਿ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਵਰਤਦਿਆਂ ਵੀ ਉਹਨਾਂ ਨੂੰ ਆਪਣਾ ਮਾਲਕ ਨਹੀਂ ਭੁੱਲਦਾ, ਆਪਣਾ ਨਿਤਨੇਮ ਨਹੀਂ ਭੁੱਲਦਾ, ਅੰਮ੍ਰਿਤ ਵੇਲਾ ਨਹੀਂ ਖੁੰਝਦਾ, ਗੁਰੂ ਕੇ ਦਰਸ਼ਨ ਨਹੀਂ ਖੁੰਝਦੇ, ਗੁਰੂ ਕੀ ਕਥਾ ਸੁਣਨੀ ਨਹੀਂ ਖੁੰਝਦੀ, ਗੁਰੂ ਕਾ ਕੀਰਤਨ ਸੁਣਨਾ ਨਹੀਂ ਖੁੰਝਦਾ। ਉਹ ਕੰਮਾਂ ਧੰਦਿਆਂ ਵਿੱਚ ਰਹਿੰਦਿਆਂ ਵੀ ਆਪਣੇ ਮਾਲਕ ਨੂੰ ਚੇਤੇ ਰੱਖਦੇ ਆ। ਇਹ ਨੇ ਮਨਨ ਕਰਨ ਵਾਲੇ, ਦੂਜੇ ਪੜਾਅ ਦੇ ਸਿੱਖ।
ਜੀ ਨਿਧਿਆਸਨ ਕਰੀ ਸੰਭਾਲ,
ਹੁਣ ਮੰਨਣ ਤੋਂ ਬਾਅਦ ਤੀਜੇ ਨੇ ਨਿਧਿਆਸਨ ਕਰਨ ਵਾਲੇ, ਕਮਾਈ ਕਰਨ ਵਾਲੇ, ਬਸ ਜਿਹੜੇ ਜੁੜ ਗਏ, ਜਿਹਨਾਂ ਆਖਿਆ ਵੀ ਹੁਣ ਜੋ ਕੁਝ ਮਰਜ਼ੀ ਹੋ ਜਾਏ ਅਸੀਂ ਆਪਣੇ ਮਾਲਕ ਦੇ ਚਰਣ ਨਹੀਂ ਛੱਡਣੇ। ਹਾਂਜੀ,
ਸੁਣੇ ਵਿਚਾਰੀ ਲੱਗਿਓ ਕਮਾਵਨ,
ਜੋ ਸੁਣਿਆ ਜੋ ਮੰਨਿਆ ਉਹਨੂੰ ਫਿਰ ਕਮਾਉਣ ਲੱਗ ਪਏ। ਸੁਣਿਆ ਸੀ ਵੀ ਸੱਚ ਬੋਲਣਾ, ਮੰਨਿਆ ਵੀ ਹਾਂ ਬੋਲਾਂਗੇ, ਫਿਰ ਸੱਚ ਬੋਲਣ ਦੀ ਵਾਦੀ ਬਣਾ ਲਈ, ਕਮਾਈ ਕਰਨ ਲੱਗ ਪਏ, ਝੂਠ ਨਹੀਂ ਬੋਲਣਾ। ਸੁਣਿਆ ਸੀ ਵੀ ਨਿੰਦਾ ਨਹੀਂ ਕਰਨੀ ਕਿਸੇ ਦੀ, ਫਿਰ ਮਨ ਕਰਕੇ ਮੰਨਿਆ ਵੀ ਹਾਂ ਨਹੀਂ ਕਰਨੀ, ਤੇ ਫਿਰ ਜੀਵਨ ਵਿੱਚ ਪ੍ਰੈਕਟੀਕਲੀ ਰੂਪ ਚ ਹਿੱਸਾ ਬਣਾ ਲਿਆ ਕਿ ਮੈਂ ਕਿਸੇ ਦੀ ਨਿੰਦਾ ਨਹੀਂ। ਇਹਨੂੰ ਕਹਿੰਦੇ ਨਿਧਿਆਸਨ ਕਰਨਾ, ਕਮਾਈ ਕਰਨੀ, ਜੋ ਸੁਣਿਆ ਸੀ ਜੋ ਮੰਨਿਆ ਸੀ ਫਿਰ ਉਹਦੀ ਕਮਾਈ ਕੀਤੀ।
ਤਨ ਮਨ ਤੇ ਹੋਵੇ ਬਹੁ ਪਾਵਨ,
ਉਹ ਫਿਰ ਤਨ ਕਰਕੇ ਵੀ ਤੇ ਮਨ ਕਰਕੇ ਵੀ ਪਵਿੱਤਰ ਹੋ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ, ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ ਜਿਹੜੇ ਨਿਧਿਆਸਨ ਕਰਦੇ ਨੇ, ਜਿਹੜੇ ਕਮਾਈ ਕਰਦੇ ਨੇ।
ਸੋ ਬੜਵਾ ਨਾਲ ਭਈ ਪ੍ਰਕਾਸ਼,
ਉਹਨੇ ਬੜਵਾ ਨਾਲ ਅਗਨੀ ਦੇ ਤੁਲ, ਸਮੁੰਦਰ ਦੇ ਵਿੱਚ ਜਿਹੜੀ ਅੱਗ ਹੁੰਦੀ ਜਿਹਨੂੰ ਜਵਾਲਾਮੁਖੀ ਦੀ ਅੱਗ ਕਹਿੰਦੇ, ਉਹ ਸਮੁੰਦਰ ਦੇ ਵਿੱਚ ਹੁੰਦੀ ਹੈ, ਆਲੇ ਦੁਆਲੇ ਸਮੁੰਦਰ ਤੋਂ ਵੱਧ ਪਾਣੀ ਹੈ ਕਿਤੇ, ਉਹ ਪਾਣੀ ਵਿੱਚ ਵੀ ਬਲੀ ਜਾਂਦੀ ਹੈ, ਉਹਦੇ ਚੋਂ ਲਾਵਾ ਨਿਕਲੀ ਜਾਂਦਾ, ਉਹਨੂੰ ਬੜਵਾ ਨਾ ਲਗਨੀ ਕਹਿੰਦੇ ਆ। ਜਿਹਨੂੰ ਕਹਿੰਦੇ ਕਮਾਈ ਕਰਨੀ ਨਾ, ਜਿਹੜੀ ਸੁਣ ਕੇ ਮੰਨ ਕੇ ਫਿਰ ਉਹਦਾ ਨਿਧਿਆਸਨ ਕਰਨਾ, ਕਮਾਈ ਕਰਨੀ, ਉਹ ਸਮੁੰਦਰ ਦੀ ਅੱਗ ਦੇ ਤੁਲ ਹੈ।
ਰਹੀ ਸਿੰਧ ਜਲ ਕਰੀ ਵਿਨਾਸ਼,
ਉਹ ਪਾਣੀ ਚ ਰਹਿ ਕੇ ਵੀ ਪਾਣੀ ਦੇ ਵਿਚ ਬਲਦੀ ਰਹਿੰਦੀ, ਉਲਟਾ ਪਾਣੀ ਦਾ ਵਿਨਾਸ਼ ਕਰੀ ਜਾਂਦੀ। ਜਿਹੜਾ ਪਾਣੀ ਉਹਦੇ ਕੋਲ ਆਉਂਦਾ ਉਹਨੂੰ ਸਾੜੀ ਜਾਂਦੀ ਹੈ ਨਾਲੋ ਨਾਲ, ਜਿੰਨਾ ਜਲ ਉਹਦੇ ਨੇੜੇ ਆਉਂਦਾ ਉਸ ਜਲ ਨੂੰ ਸਾੜੀ ਜਾਂਦੀ ਹੈ।
ਜਲ ਬ੍ਰਿੰਦਨ ਤੇ ਬੁਝੀ ਸੁਨਾਈ,
ਜਿੰਨਾ ਪਾਣੀ ਹੈ ਸਮੁੰਦਰ ਚ ਉਹਦੇ ਨਾਲ ਵੀ ਉਹ ਜਿਹੜੀ ਅੱਗ ਹੈ ਬੁਝਦੀ ਨਹੀਂ ਸਮੁੰਦਰ ਦੀ ਅੱਗ।
ਜਲ ਪਾਪਨ ਨਿਤ ਕਰਤੀ ਦਾਹੇ,
ਇਸੇ ਤਰ੍ਹਾਂ ਜਿਹੜੇ ਨਿਧਿਆਸਨ ਕਰਦੇ ਨੇ ਨਾ, ਗੁਰਮੁਖ ਸੁਣ ਕੇ ਮੰਨ ਕੇ ਕਮਾਈ ਕਰਦੇ ਨੇ, ਉਹਨਾਂ ਅੰਦਰ ਇਹੋ ਜਿਹੀ ਅੱਗ ਪ੍ਰਚੰਡ ਹੋ ਜਾਂਦੀ ਹੈ ਸਮੁੰਦਰ ਦੀ ਅਗਨੀ ਦੇ ਤੁਲ। ਜਿੰਨੇ ਪਾਪ ਕਰਮ ਨੇ ਜੇ ਉਹਨਾਂ ਦੇ ਨੇੜੇ ਆਉਣ ਲੱਗਣ ਉਹ ਨਾਲ ਹੀ ਸੜ ਕੇ ਸਵਾਹ ਹੋ ਜਾਂਦੇ। ਯਾਨੀ ਕਿ ਕੋਈ ਪਾਪ, ਕੋਈ ਮਾੜਾ ਕਰਮ, ਕੋਈ ਭੈੜਾ ਆਚਰਣ ਉਹਨਾਂ ਦੇ ਨੇੜੇ ਆਉਂਦਾ ਹੀ ਨਹੀਂ ਜਿਹੜੇ ਕਮਾਈ ਕਰਦੇ ਹੈ, ਉਹਨਾਂ ਦੇ ਨੇੜੇ ਵਰਤਦਾ ਹੀ ਨਹੀਂ, ਉਹਨਾਂ ਦੇ ਨੇੜੇ ਹੀ ਨਹੀਂ ਕੋਈ ਪਾਪ ਆਉਂਦਾ, ਸੜ ਕੇ ਸਵਾਹ ਹੋ ਜਾਂਦੇ ਨੇ ਸਾਰੇ ਪਾਪ ਉਹਨਾਂ ਦੇ।
ਤਥਾ ਸਥਿਰ ਹੋਵੇ ਨਿਤ ਗਿਆਨ,
ਨਿਧਿਆਸਣ ਤੋਂ ਬਾਅਦ ਫਿਰ ਉਹਨਾਂ ਦੇ ਅੰਦਰ ਗਿਆਨ ਸਥਿਤ ਹੋ ਜਾਂਦਾ ਹੈ।
ਸ੍ਰੀ ਸਤਿਗੁਰ ਤੇ ਸੁਣ ਕਰ ਕਾਨ,
ਮਹਾਰਾਜ ਜੀ ਦੇ ਬਚਨ ਇਹਨਾਂ ਗੁਰਸਿੱਖਾਂ ਨੇ ਸੁਣੇ।
ਔਰ ਸਾਖਿਆਤ ਕਾਰ ਜਿਨ ਕੀਨਾ,
ਜਿਨ੍ਹਾਂ ਨੇ ਸੁਣਿਆ ਮੰਨਿਆ ਤੇ ਨਿਧਿਆਸਣ ਕੀਤਾ, ਤੇ ਜਦ ਉਹਨਾਂ ਦਾ ਹਿਰਦਾ ਟਿਕ ਗਿਆ ਨਾ, ਗਿਆਨ ਸੰਪੰਨ ਹੋ ਗਿਆ, ਫਿਰ ਗੁਰੂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਉਸ ਨਿਰੰਕਾਰ ਦੀ ਜੋਤ ਹੈ, ਸਦਾ ਰਹਿਣ ਵਾਲਾ ਸਲਾਮਤ ਵਾਹਿਗੁਰੂ ਤੂੰ ਉਹਦਾ ਰੂਪ ਹੈ। ਇਹ ਸੁਣਦਿਆਂ ਫਿਰ ਉਸ ਸਿੱਖ ਦੇ ਅੰਦਰ ਆਤਮਾ ਦਾ ਸਾਕਸ਼ਾਤਕਾਰ ਹੋ ਜਾਂਦਾ, ਉਹਦੇ ਅੰਦਰ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਹੈ। ਸੁਣਨਾ ਮੰਨਣਾ ਤੇ ਨਿਧਿਆਸਨ ਕਰਨ ਤੋਂ ਬਾਅਦ ਹੈ ਸਾਕਸ਼ਾਤਕਾਰ ਹੋਣਾ, ਪ੍ਰਗਟ ਹੋ ਜਾਣਾ ਆਪਣੇ ਆਤਮਾ ਦੇ ਸਵਰੂਪ ਦਾ। ਕਹਿੰਦੇ ਫਿਰ ਉਹਨਾਂ ਦੇ ਅੰਦਰ ਬ੍ਰਹਮ ਜਿਹੜਾ ਉਹ ਸਾਕਸ਼ਾਤਕਾਰ ਹੋ ਜਾਂਦਾ ਗੁਰੂ ਦੇ ਮੁਖ ਦੁਆਰਾ ਉਪਦੇਸ਼ ਸੁਣ ਕੇ।
ਨਭ ਸਮ ਸਭ ਮੈਂ ਬ੍ਰਹਮ ਸੁਚੀਨਾ,
ਉਹ ਜਿਵੇਂ ਆਕਾਸ਼ ਵਿਆਪਕ ਹੈ ਨਾ ਸਾਰਿਆਂ ਚ, ਏਦਾਂ ਪਰਾ ਬ੍ਰਹਮ ਵਾਹਿਗੁਰੂ ਨੂੰ ਸਾਰਿਆਂ ਵਿੱਚ ਵਿਆਪਕ ਜਾਣ ਲੈਂਦੇ ਹੈ ਕਿ ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਸਰਵ ਥਾਈ ਵਿਆਪਕ ਹਨ।
ਯਾ ਤੇ ਪ੍ਰਥਮ ਸ਼ਰਵਣ ਤੁਮ ਕਰੋ,
ਇਸ ਕਰਕੇ ਗੁਰਸਿੱਖੋ ਤੁਸੀਂ ਪਹਿਲਾਂ ਸ਼ਰਵਣ ਕਰੋ।
ਮਨਨ ਬੌਰ ਨਿਧਿਆਸਨ ਕਰੋ,
ਸ਼ਰਵਣ ਤੋਂ ਬਾਅਦ ਫਿਰ ਉਹਦਾ ਮਨਨ ਕਰੋ। ਭਾਈ ਰਾਮਾ ਚੰਜੀ ਜੀ, ਭਾਈ ਹੇਮੂ ਸੋਇਨੀ ਜੀ, ਭਾਈ ਜੱਟੂ ਭੰਡਾਰੀ ਜੀ, ਸੁਣ ਕੇ ਫਿਰ ਉਹਨੂੰ ਮੰਨੋ, ਮੰਨ ਕੇ ਫਿਰ ਉਹਦਾ ਨਿਧਿਆਸਨ ਕਰੋ।
ਔਰ ਸਾਖਿਆਤ ਕਾਰ ਹੋਈ ਜਾਏ,
ਜਦੋਂ ਨਿਧਿਆਸਨ ਕਰੋਗੇ ਫਿਰ ਤੁਹਾਡੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸਾਕਸ਼ਾਤਕਾਰ ਹੋ ਜਾਵੇਗਾ।
ਜਨਮ ਮਰਨ ਦੁੱਖ ਅਖਲ ਬਿਲਾਏ,
ਤੁਹਾਡੇ ਜਨਮ ਤੇ ਮਰਨ ਦਾ ਸਾਰਾ ਹੀ ਦੁੱਖ ਦੂਰ ਹੋ ਜਾਏਗਾ, ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਓਗੇ।
ਜੀਵਨ ਮੁਕਤ ਹੋਈ ਵਿਚਰੈ ਹੋ,
ਤੁਸੀਂ ਜੀਵਨ ਮੁਕਤ ਹੋ ਕੇ ਵਿਚਰੋਗੇ, ਸਰੀਰ ਵਿੱਚ ਰਹਿੰਦਿਆਂ ਵੀ ਜੀਵਨ ਮੁਕਤ ਹੋ ਜਾਓਗੇ।
ਪਰਲੈ ਕਾਲ ਕੀ ਅਗਨ ਜਿਵੇਂ ਹੋ,
ਕਹਿੰਦੇ ਫਿਰ ਉਹ ਜਿਹੜਾ ਸਾਕਸ਼ਾਤਕਾਰ ਹੋਣਾ ਨਾ ਉਹ ਹੈ ਪਰਲੈ ਕਾਲ ਦੀ ਅਗਨੀ। ਖਾਲਸਾ ਜੀ, ਜਿਹੜੀ ਪਰਲੈ ਹੁੰਦੀ ਹੈ ਨਾ ਕਈ ਤਰ੍ਹਾਂ ਦੀ ਆਉਂਦੀ, ਮਹਾਂਪੁਰਖ ਦੱਸਦੇ ਧਰਮ ਗ੍ਰੰਥਾਂ ਚ। ਜਲ ਪਰਲੈ ਆਉਂਦੀ, ਉਦੋਂ ਜਲ ਪਰਲੈ ਆਉਂਦੀ, ਜਲ ਹੀ ਜਲ ਰਹਿ ਜਾਂਦਾ, ਸਾਰੀ ਧਰਤੀ ਪਾਣੀ ਵਿੱਚ। ਹੁਣ ਅੱਜ ਕੱਲ ਜਿਵੇਂ ਕਹਿੰਦੇ ਆ ਨਾ ਵੀ ਜਿਹੜੇ ਤਰੀਕੇ ਨਾਲ ਗਰਮੀ ਵੱਧ ਰਹੀ ਹੈ, ਤਪਸ਼ ਵੱਧ ਰਹੀ ਹੈ, ਗਲੇਸ਼ੀਅਰ ਪਿੰਗਲ ਰਹੇ ਨੇ, ਤੇ ਜਿਵੇਂ ਜਿਵੇਂ ਉਹ ਪਿੰਗਲਣਗੇ ਤੇ ਜਦੋਂ ਬਹੁਤ ਜ਼ਿਆਦਾ ਤਪਸ਼ ਵਧੇਗੀ ਉਹ ਪਿੰਗਲਣਗੇ, ਸੁਨਾਮੀ ਆਵੇਗੀ, ਸਾਰੀ ਧਰਤੀ ਪਾਣੀ ਚ ਅਲੋਪ ਹੋ ਜਾਏਗੀ। ਇਹ ਹੁਣ ਸਾਇੰਸ ਵੀ ਕਹਿੰਦੀ ਹੈ ਨਾ, ਇਹਨੂੰ ਕਹਿੰਦੇ ਆ ਜਲ ਪਰਲੈ। ਦੂਜੀ ਹੁੰਦੀ ਆ ਅੱਗ ਦੀ ਪਰਲੈ, ਅਗਨੀ ਪਰਲਾ। ਅਗਨੀ ਪਰਲਾ ਵੀ ਸਭ ਕੁਝ ਆਕਾਸ਼ ਵਿੱਚੋਂ ਹੀ ਕਹਿੰਦੇ ਅੱਗ ਦੇ ਗੋਲੇ ਜ਼ਮੀਨ ਤੇ ਡਿੱਗਦੇ, ਸਭ ਕੁਝ ਸੜ ਕੇ ਦਗਧ ਹੋ ਜਾਂਦਾ, ਸਵਾਹ ਹੋ ਜਾਂਦਾ, ਅੱਗ ਹੀ ਅੱਗ ਹੁੰਦੀ ਸਾਰੀ ਧਰਤੀ ਤੇ, ਕੁਝ ਨਹੀਂ ਰਹਿ ਜਾਂਦਾ, ਉਹਨੂੰ ਅਗਨੀ ਪਰਲੈ ਕਹਿੰਦੇ। ਮਹਾਰਾਜ ਜੀ ਕਹਿੰਦੇ ਜਦੋਂ ਤੁਹਾਡੇ ਅੰਦਰ ਸਾਕਸ਼ਾਤਕਾਰ ਹੋਵੇਗਾ ਨਾ ਫਿਰ ਅਗਨੀ ਪਰਲਾ ਤੁਹਾਡੇ ਅੰਦਰ ਪ੍ਰਚੰਡ ਹੋ ਜਾਏਗੀ, ਸਵਾਏ ਅੱਗ ਦੇ ਕੁਝ ਨਹੀਂ ਰਹਿ ਜਾਏਗਾ, ਯਾਨੀ ਕਿ ਸਵਾਏ ਬ੍ਰਹਮ ਦੇ ਫਿਰ ਪਿੱਛੇ ਕੁਝ ਨਹੀਂ ਰਹਿ ਜਾਏਗਾ, ਇਹ ਸੰਸਾਰ ਸਭ ਉਸੇ ਅਗਨੀ ਦੇ ਵਿੱਚ ਹੀ ਸਮਾ ਕੇ ਖਤਮ ਹੋ ਜਾਏਗਾ। ਕੇਵਲ ਬ੍ਰਹਮ ਹੀ ਬ੍ਰਹਮ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵਾਲੀ ਅਵਸਥਾ ਤੁਹਾਡੇ ਅੰਦਰ ਉਜਾਗਰ ਹੋ ਜਾਏਗੀ।
ਸਰਬ ਭਸਮ ਕਰ ਆਪੇ ਰਹੇ,
ਜਿਵੇਂ ਅਗਨੀ ਦੀ ਪਰਲਾ ਹੁੰਦੀ ਨਾ, ਸਭ ਕੁਝ ਸਾੜ ਕੇ ਉਹ ਅੱਗ ਹੀ ਰਹਿ ਜਾਂਦੀ ਹੈ ਪਿੱਛੇ ਬਾਕੀ। ਹਾਂਜੀ,
ਬ੍ਰਹਮ ਰੂਪ ਮੈਂ ਇਕਤਾ ਲਹੇ,
ਇਸੇ ਤਰ੍ਹਾਂ ਜਦੋਂ ਸਾਕਸ਼ਾਤਕਾਰ ਹੁੰਦਾ ਨਾ ਨਿਧਿਆਸਣ ਤੋਂ ਬਾਅਦ, ਕਹਿੰਦੇ ਜਦੋਂ ਇਹ ਬ੍ਰਹਮ ਰੂਪ ਹੁੰਦਾ ਤੇ ਬ੍ਰਹਮ ਰੂਪ ਹੋਣ ਤੋਂ ਬਾਅਦ ਬਾਕੀ ਸਭ ਕੁਝ ਵਿਲੈ ਹੋ ਜਾਂਦਾ, ਹੋਵੇਗਾ ਇੱਥੇ ਹੀ ਸਭ ਕੁਝ, ਪਰ ਇਹਦੀ ਸੁਰਤ ਚ ਨਹੀਂ ਹੋਵੇਗਾ, ਕਿਉਂਕਿ ਜੋ ਸਾਡੀ ਸੁਰਤ ਵਿੱਚ ਹੈ ਉਹੀ ਸਾਨੂੰ ਬਾਹਰ ਦਿਸਦਾ। ਜਦੋਂ ਸੁਰਤ ਚ ਬ੍ਰਹਮ ਆ ਗਿਆ ਫਿਰ ਬਾਹਰ ਵੀ ਬ੍ਰਹਮ ਹੀ ਬ੍ਰਹਮ ਨਜ਼ਰ ਆਵੇਗਾ। ਜਦੋਂ ਤੱਕ ਸੁਰਤ ਵਿੱਚ ਪਦਾਰਥ ਨੇ, ਜਦੋਂ ਤੱਕ ਸੁਰਤ ਵਿੱਚ ਅਨੇਕ ਪ੍ਰਕਾਰ ਦੇ ਸੰਕਲਪ ਨੇ, ਉਦੋਂ ਤੱਕ ਇਹ ਨਾਨਾ ਤਬ ਦੀ ਬਿਰਤੀ ਨਜ਼ਰ ਆਉਂਦੀ ਹੈ। ਫਲਾਣਾ ਹੈ, ਅਮਕਾ ਹੈ, ਕਾਲਾ ਹੈ, ਚਿੱਟਾ ਹੈ, ਇਹ ਧੁੱਪ ਹੈ, ਛਾਂ ਹੈ, ਹਰਖ ਹੈ, ਸੋਗ ਹੈ, ਪਾਪ ਹੈ, ਪੁੰਨ ਹੈ, ਇਹ ਧਰਮ ਹੈ, ਅਧਰਮ ਹੈ, ਨਰਕ ਹੈ, ਸਵਰਗ ਹੈ। ਪਰ ਜਦੋਂ ਤੁਹਾਡੀ ਸੁਰਤ ਚ ਬ੍ਰਹਮਾਕਾਰ ਬਿਰਤੀ ਹੋ ਗਈ ਫਿਰ ਕੇਵਲ ਬ੍ਰਹਮ ਹੀ ਬ੍ਰਹਮ ਬਾਕੀ ਰਹਿ ਜਾਂਦਾ, ਦਵੰਦ ਦਾ ਵਿਲੈ ਹੋ ਜਾਂਦਾ, ਨਾਸ਼ ਹੋ ਜਾਂਦਾ, ਫਿਰ ਦੋਵੇਂ ਹੀ ਚੀਜ਼ਾਂ ਖਤਮ ਹੋ ਜਾਂਦੀਆਂ, ਨਾ ਹਰਖ ਰਹਿੰਦਾ, ਨਾ ਸੋਗ, ਨਾ ਪਾਪ, ਨਾ ਪੁੰਨ, ਨਾ ਧਰਮ, ਨਾ ਧਰਮ, ਸਭ ਵਿਲੈ ਹੋ ਜਾਂਦਾ, ਫਿਰ ਕੇਵਲ ਬ੍ਰਹਮ ਹੀ ਬ੍ਰਹਮ, ਬ੍ਰਹਮ ਹੀ ਬ੍ਰਹਮ, ਇਹੀ ਬਿਰਤੀ ਰਹਿ ਜਾਂਦੀ ਹੈ ਬਾਕੀ।
ਸ੍ਰੀ ਗੁਰ ਕੋ ਤਾਇਆ ਸਹਾਰੀ,
ਸਤਿਗੁਰੂ ਜੀ ਦੇ ਬਚਨ ਸੁਣੇ ਤਿੰਨਾਂ ਗੁਰਸਿੱਖਾਂ ਨੇ, ਭਾਈ ਰਾਮਾ ਝੰਜੀ, ਭਾਈ ਹੇਮੂ ਸੋਇਨੀ ਔਰ ਭਾਈ ਜੱਟੂ ਭੰਡਾਰੀ। ਤਿੰਨੇ ਹੀ ਆਤਮ ਗਿਆਨੀ ਹੋ ਗਏ, ਸਮਝ ਆ ਗਈ ਵੀ ਸਾਡੇ ਅੰਦਰ ਕਿਉਂ ਨੀ ਵਸਦੀ ਗੱਲ, ਅਸੀਂ ਤਾਂ ਕੱਲੇ ਸੁਣਦੇ ਹੀ ਸੀ, ਸੁਣਨ ਤੋਂ ਬਾਅਦ ਮੰਨਣਾ ਵੀ ਹੈ, ਮੰਨ ਕੇ ਫਿਰ ਉਹਦਾ ਨਿਧਿਆਸਣ ਵੀ ਕਰਨਾ, ਫਿਰ ਹੀ ਸਾਕਸ਼ਾਤਕਾਰ ਹੋਣਾ, ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਇਆ ਜੀ ਸਨ, ਗੁਰੂ ਰਾਮਦਾਸ ਸਾਹਿਬ ਜੀ ਦੇ ਭਰਾਤਾ, ਬਾਬਾ ਸਹਾਰੀ ਮੱਲ ਜੀ ਜੋ ਲਾਹੌਰ ਦੇ ਰਹਿਣ ਵਾਲੇ ਸਨ,
ਜਿਸ ਕੇ ਗਮਨੇ ਸਦਨ ਮਜਹਾਰੀ।
ਜਦੋਂ ਬਾਬਾ ਸਹਾਰੀ ਮੱਲ ਜੀ ਦੇ ਪੁੱਤਰ ਦਾ ਵਿਆਹ ਸੀ, ਉਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਭੇਜਿਆ ਸੀ ਗੁਰੂ ਰਾਮਦਾਸ ਜੀ ਨੇ, ਉਹ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ।
ਰਾਮਦਾਸ ਸਤ ਗੁਰੂ ਪਠਾਏ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਭੇਜਿਆ ਸੀ ਬਾਬਾ ਸਹਾਰੀ ਮੱਲ ਜੀ ਦੇ ਪਾਸ ਉਹਨਾਂ ਦੇ ਪੁੱਤ ਦੇ ਵਿਆਹ ਤੇ,
ਵਿਆਹ ਭਤੀਜੇ ਜੰਜ ਚੜਾਏ,
ਆਪਣੇ ਭਤੀਜੇ ਦੀ ਜੰਜੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੂੰ ਚੜਾਇਆ ਗੁਰੂ ਰਾਮਦਾਸ ਸਾਹਿਬ ਜੀ ਨੇ।
ਸੋਬੋ ਬ੍ਰਿਧ ਹੋਏ ਕਰ ਆਵਾ,
ਵਾਹਵਾ ਸਮਾਂ ਬੀਤ ਗਿਆ ਗੁਰੂ ਰਾਮਦਾਸ ਸਾਹਿਬ ਜਦੋਂ ਸੱਚਖੰਡ ਚਲੇ ਗਏ, ਗੁਰੂ ਅਰਜਨ ਦੇਵ ਸਾਹਿਬ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਨੇ, ਬਾਬਾ ਸਹਾਰੀ ਮੱਲ ਜੀ ਬਿਰਧ ਹੋ ਚੁੱਕੇ ਸੀ। ਮਨ ਚ ਖਿਆਲ ਆਇਆ, ਮਨਾ ਚੱਲ ਗੁਰੂ ਸਾਹਿਬ ਦੀ ਸ਼ਰਨ ਚੱਲ ਕੇ ਆਤਮ ਗਿਆਨ ਪ੍ਰਾਪਤ ਕਰੀਏ। ਜੀਵਨ ਲੰਘ ਗਿਆ, 84 ਦੇ ਗੇੜਿਆਂ ਚ ਹੀ ਨਾ ਭਟਕਦਾ ਫਿਰਾਂ, ਆਪਣਾ ਜਨਮ ਮਰਨ ਗੁਰੂ ਸਾਹਿਬ ਦੀ ਸ਼ਰਨ ਜਾ ਕੇ ਮੁਕਤ ਕਰਾ ਲਵਾਂ। ਤੋ ਬਾਬਾ ਸਹਾਰੀ ਮੱਲ ਜੀ ਚੱਲ ਕੇ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ।
ਜੈਤ ਸ਼੍ਰੀ ਜਗ ਦੁੱਖ ਲਖ ਪਾਵਾ,
ਜਗਤ ਦਾ ਦੁੱਖ ਜਾਣਦਿਆਂ ਹੋਇਆ ਸ਼੍ਰੇ ਚਾਹੁੰਦੇ ਆ ਬਾਬਾ ਸਹਾਰੀ ਮੱਲ ਜੀ, ਕਲਿਆਣ ਚਾਹੁੰਦੇ ਹਨ।
ਮਿਲ ਕਰ ਰਹੇ ਹੋ ਸੁਦਾ ਸਰਮਾਈ,
ਆ ਗਏ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਕੋਲ ਰਹਿਣ ਲੱਗੇ, ਕੁਝ ਦਿਨ ਬੀਤ ਗਏ ਸੇਵਾ ਟਹਿਲ ਕਰਦਿਆਂ।
ਕਰਨ ਸੇਵ ਸਤਿਗੁਰ ਕੀ ਚਾਈ,
ਬਾਬਾ ਸਹਾਰੀ ਮੱਲ ਜੀ ਸਤਿਗੁਰਾਂ ਦੀ ਸੇਵਾ ਕਰਨਾ ਲੋੜਦੇ ਹੈ, ਚਾਹੁੰਦੇ ਆ ਵੀ ਮੈਂ ਸਤਿਗੁਰੂ ਜੀ ਦੀ ਸੇਵਾ ਕਰਾਂ।
ਵੱਡੋ ਜਾਨ ਕਰ ਦੀਤ ਹਟਾਏ,
ਜਦੋਂ ਵੀ ਬਾਬਾ ਸਹਾਰੀ ਮੱਲ ਜੀ ਕਿਤੇ ਸੇਵਾ ਕਰਨ ਲੱਗਦੇ ਤੇ ਗੁਰੂ ਅਰਜਨ ਸਾਹਿਬ ਜੀ ਆਪਣਾ ਤਾਇਆ ਜਾਣ ਕੇ ਵੀ ਵੱਡੇ ਨੇ, ਸਾਡੇ ਪਿਤਾ ਜੀ ਦੇ ਵੱਡੇ ਭਰਾ ਨੇ, ਤੋ ਦੁਨਿਆਵੀ ਰਿਸ਼ਤਾ ਜਾਣਦੇ ਆ ਮਹਾਰਾਜ ਜੀ ਰੋਕ ਦਿੰਦੇ, ਤਾਇਆ ਜੀ ਤੁਸੀਂ ਨਾ ਇੱਦਾਂ ਕਰੋ, ਮਰਿਆਦਾ ਪੁਰਸ਼ੋਤਮ ਨੇ ਨਾ ਸਤਿਗੁਰੂ, ਮਰਿਆਦਾ ਵੀ ਪਾਲਦੇ ਆ, ਤੋ ਮਹਾਰਾਜ ਜੀ ਰੋਕ ਦਿੰਦੇ ਜਦੋਂ ਕੋਈ ਸੇਵਾ ਕਰਨ ਲੱਗਦੇ ਮਹਾਰਾਜ ਜੀ ਦੇ ਜੋੜਿਆਂ ਦੀ ਜਾਂ ਵਸਤਰਾਂ ਦੀ, ਤੋ ਮਹਾਰਾਜ ਜੀ ਰੋਕ ਦਿੰਦੇ ਬਾਬਾ ਸਹਾਰੀ ਮੱਲ ਜੀ ਨੂੰ ਵੱਡਾ ਜਾਣ ਕੇ।
ਸਿੱਖਣ ਸੇਵਾ ਕਰੀ ਬਣਾਏ,
ਪਰ ਬਾਬਾ ਸਹਾਰੀ ਮੱਲ ਜੀ ਸਿੱਖਾਂ ਦੀ ਸੇਵਾ ਜ਼ਰੂਰ ਕਰੀ ਜਾਂਦੇ, ਬਾਹਰ ਜਿਹੜੀ ਗੁਰਸਿੱਖਾਂ ਦੀ ਟਹਿਲ ਹੈ ਉਹ ਕਮਾਉਂਦੇ ਨੇ।
ਚਰਨ ਪਖਾਰੇ ਹਾਂਕੇ ਪੌਣ,
ਆਉਂਦੇ ਜਾਂਦੇ ਸਿੱਖਾਂ ਦੇ ਚਰਨ ਧੋਣੇ, ਉਹਨਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ।
ਬਾਸਨ ਮਾਂਜੇ ਜੂਠੇ ਪਾਉਣ,
ਫਿਰ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਜੂਠੇ ਬਰਤਨ ਭਾਂਡੇ ਮਾਂਜਣੇ।
ਭਗਤ ਹਿਰਦੇ ਅਕਰੂਰ ਸਮਾਨਾ,
ਜਿਵੇਂ ਭਗਵਾਨ ਕ੍ਰਿਸ਼ਨ ਜੀ ਹੋਏ ਦੁਆਪਰ ਯੁੱਗ ਦੇ ਅਵਤਾਰ ਸੀ ਮਹਾਰਾਜ ਭਗਵਾਨ ਕ੍ਰਿਸ਼ਨ ਜੀ, ਵੱਡੀ ਸ਼ਕਤੀ ਨੇ ਖਾਲਸਾ ਜੀ, ਅਸੀਂ ਹਰ ਇੱਕ ਦੀ ਭੰਡੀ ਕਰਨ ਲੱਗ ਪੈਂਦੇ ਹਾਂ। ਇਹ ਵੀ ਅਵਤਾਰੀ ਪੁਰਖ ਨੇ, ਆਪਣੇ ਸਮੇਂ ਦੇ ਅਵਤਾਰ ਸਨ, ਹਰ ਇੱਕ ਆਪਣੇ ਸਮੇਂ ਦਾ ਬਲਵਾਨ ਹੁੰਦਾ। 16 ਕਲਾ ਅਵਤਾਰ ਸੀ ਭਗਵਾਨ ਕ੍ਰਿਸ਼ਨ ਜੀ। ਤੋਂ ਭਗਵਾਨ ਕ੍ਰਿਸ਼ਨ ਜੀ ਦੇ ਚਾਚਾ ਜੀ ਸਨ ਅਕਰੂਰ ਜੀ, ਉਹਨਾਂ ਬੜੀ ਭਗਤੀ ਕੀਤੀ। ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦਾ ਜ਼ਿਕਰ ਆਇਆ, ਅਕਰੂਰ ਦੂਰਬਾ ਤਰੂਰੋ ਅੰਗਰੋ, ਅਕਰੂਰ ਜੀ ਦਾ ਜ਼ਿਕਰ ਵੀ ਆਇਆ ਗੁਰਬਾਣੀ। ਤੋ ਉਹਨਾਂ ਨੇ ਬੜੀ ਭਗਤੀ ਕੀਤੀ, ਉਹਨਾਂ ਨੇ ਭਗਵਾਨ ਜੀ ਨੂੰ ਆਪਣਾ ਭਤੀਜਾ ਜਾਣ ਕੇ ਭਗਤੀ ਨਹੀਂ ਕੀਤੀ, ਉਹਨਾਂ ਨੂੰ ਪਰਮੇਸ਼ਵਰ ਰੂਪ ਜਾਣ ਕੇ ਭਗਤੀ ਕੀਤੀ, ਭਗਵਾਨ ਰੂਪ ਜਾਣ ਕੇ ਭਗਤੀ ਕੀਤੀ। ਕਲਯੁਗ ਦੇ ਮਹਾਨ ਅਵਤਾਰ ਅਨੰਤ ਕਲਾਵਾਂ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਨੇ, ਤੇ ਦੂਜੇ ਪਾਸੇ ਸਹਾਰੀ ਮੱਲ ਜੀ, ਉਹ ਦੁਨਿਆਵੀ ਰਿਸ਼ਤੇ ਕਰਕੇ ਤਾਇਆ ਜੀ ਨੇ, ਪਰ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣਾ ਭਤੀਜਾ ਨਹੀਂ ਜਾਣਿਆ। ਇਹ ਜਾਣਿਆ ਵੀ ਇਸ ਧਰਤੀ ਤੇ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ, ਪਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਇਹ ਪ੍ਰਤੱਖ ਹਰੀ ਨੇ, ਅਕਾਲ ਪੁਰਖ ਨੇ। ਇਹ ਜਾਣ ਕੇ ਬਾਬਾ ਸਹਾਰੀ ਮੱਲ ਜੀ ਗੁਰੂ ਘਰ ਵਿੱਚ ਭਾਂਡੇ ਮਾਂਜਦੇ ਆ, ਸੰਗਤ ਦੇ ਜੋੜੇ ਝਾੜਦੇ ਹਨ।
ਜਥਾ ਕ੍ਰਿਸ਼ਨ ਮੈਂ ਨਿਸ਼ਚੈ ਠਾਨਾ,
ਜਿਵੇਂ ਅਕਰੂਰ ਜੀ ਨੇ ਭਗਵਾਨ ਕ੍ਰਿਸ਼ਨ ਜੀ ਤੇ ਨਿਸ਼ਚਾ ਰੱਖਿਆ ਸੀ,
ਤਿਮ ਸ਼੍ਰੀ ਅਰਜਨ ਕੋ ਮਨ ਜਾਣੇ,
ਇਹਦਾ ਤਾਇਆ ਸਹਾਰੀ ਮੱਲ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਤੇ ਨਿਸ਼ਚਾ ਰੱਖਦੇ ਪਰਮੇਸ਼ਵਰ ਰੂਪ ਜਾਣ ਕੇ।
ਪ੍ਰਥਮ ਜਨਮ ਕੀ ਗਿਆਤ ਪਛਾਣੇ,
ਉਹ ਮਹਾਰਾਜ ਜੀ ਦੀ ਸੇਵਾ ਜਿਹੜੀ ਆ ਉਹ ਪੂਰਵਲੇ ਜਨਮ ਤੋਂ ਹੀ ਕਰਦੇ ਆਉਂਦੇ, ਪਿਛਲਾ ਜਨਮ ਵੀ ਮਹਾਰਾਜ ਜੀ ਦੀ ਸੇਵਾ ਕਰਦੇ ਹੀ ਬੀਤਿਆ ਹੈ ਤਾਇਆ ਸਹਾਰੀ ਮੱਲ ਜੀ ਦਾ।
ਇਸ ਬਿਧ ਦੇਖ ਦਇਆ ਕੋਠਾਨੀ,
ਸਤਿਗੁਰੂ ਪੰਜਵੇਂ ਪਾਤਸ਼ਾਹ ਬੜੀ ਦਇਆ ਕਰਦੇ, ਬਾਬਾ ਸਹਾਰੀ ਮੱਲ ਜੀ ਤੇ ਬਹੁਤ ਹੀ ਕਿਰਪਾ ਕਰਦੇ।
ਨਿਕਟ ਹਕਾਰਿਓ ਗੁਰੂ ਬਖਾਨੀ,
ਇੱਕ ਦਿਨ ਕੋਲ ਬੁਲਾ ਕੇ ਵੀ ਪੂਰਵਲੇ ਜਨਮ ਦੇ ਸੇਵਕ ਨੇ ਤਾਂ ਗੁਰੂ ਘਰ ਦੇ, ਪਹਿਲਾਂ ਵੀ ਸੇਵਕ ਰਹੇ ਆ ਸਾਡੇ। ਤੂੰ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆ ਕੇ ਤੇ ਸਹਾਰੀ ਮੱਲ ਜੀ ਨੂੰ ਤਾਇਆ ਜੀ ਨੂੰ ਆਪਣੇ ਕੋਲ ਬੁਲਾਇਆ।
ਤੁਮੋ ਵੱਡੀ ਲਗਤੋ ਤਾਏ,
ਮਹਾਰਾਜ ਜੀ ਕਹਿਣ ਲੱਗੇ ਤੁਸੀਂ ਵੱਡੇ ਹੋ ਤੇ ਸਾਡੇ ਵੱਡੇ ਹੋਣ ਕਰਕੇ ਪਿਤਾ ਜੀ ਤੋਂ ਵੱਡੇ ਭਰਾਤਾ ਹੋ ਤੇ ਸਾਡੇ ਤਾਇਆ ਜੀ ਲੱਗਦੇ ਹੋ।
ਹਮਕੋ ਚਾਹੀਏ ਸੇਵ ਕਮਾਏ,
ਤਾਇਆ ਜੀ ਚਾਹੀਦੀ ਤਾਂ ਹੈ ਵੀ ਅਸੀਂ ਤੁਹਾਡੀ ਸੇਵਾ ਕਰੀਏ, ਤੁਹਾਡੇ ਬੱਚੇ ਆ, ਤੁਸੀਂ ਬਜ਼ੁਰਗ ਹੋ, ਸਾਡੇ ਤਾਇਆ ਜੀ ਹੋ। ਤਾਏ ਤੇ ਪਿਓ ਚ ਫਰਕ ਥੋੜੀ ਹੁੰਦਾ, ਪਿਤਾ ਦਾ ਭਰਾ ਵੀ ਤਾਂ ਪਿਤਾ ਤੁੱਲ ਹੀ ਹੁੰਦਾ, ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਤੁਹਾਡੀ ਸੇਵਾ ਕਰੀਏ, ਟਹਿਲ ਕਰੀਏ।
ਸੁਣ ਕਰ ਜੋਰੇ ਅਰਜ਼ ਗੁਜ਼ਾਰੀ,
ਸੁਣ ਕੇ ਅੱਗੋਂ ਬਾਬਾ ਸਹਾਰੀ ਮੱਲ ਜੀ ਨੇ ਹੱਥ ਜੋੜੇ ਤੇ ਬੜੇ ਸਨਿਮਰ ਭਾਵ ਚ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਮੱਛ ਕੱਛ ਬਾਵਨ ਤਨ ਤਾਰੀ,
ਮਹਾਰਾਜ ਪੂਰਵਲੇ ਅਵਤਾਰਾਂ ਦੀ ਬਾਤ ਸੁਣੀਏ, ਕਦੇ ਮੱਛ ਦੇ ਘਰ ਭਗਵਾਨ ਜੀ ਨੇ ਅਵਤਾਰ ਧਾਰਿਆ ਤੇ ਮੱਛ ਅਵਤਾਰ ਕਹਾਏ, ਕਦੇ ਕੱਛੂ ਕੁੰਮੇ ਦੇ ਘਰ ਆਏ ਤੇ ਕੱਛ ਅਵਤਾਰ ਕਹਾਏ, ਕਦੇ ਬਾਵਨ ਬਾਉਣਾ ਜਿਹਾ ਰੂਪ ਬਣਾ ਕੇ ਬਾਵਨ ਰੂਪ ਹੋ ਕੇ ਆ ਗਏ ਭਗਵਾਨ ਜੀ।
ਸ਼੍ਰੀ ਨਰਸਿੰਘ ਰਾਮ ਅਵਤਾਰਾ,
ਕਦੇ ਆਪਣੇ ਭਗਤ ਦੀ ਪੈਜ ਰੱਖਣ ਲਈ ਨਰਸਿੰਘ ਰੂਪ ਹੋ ਕੇ ਭਗਵਾਨ ਜੀ ਆਏ ਤੇ ਕਦੇ ਸ਼੍ਰੀ ਰਾਮ ਹੋ ਕੇ ਉੱਤਰ ਆਏ।
ਕ੍ਰਿਸ਼ਨ ਰੂਪ ਪੁਨ ਤੁਮਨੇ ਤਾਰਾ,
ਕਦੇ ਭਗਵਾਨ ਕ੍ਰਿਸ਼ਨ ਰੂਪ ਹੋ ਕੇ ਅਵਤਰਿਤ ਹੋਏ ਦੁਆਪਰ ਯੁਗ ਵਿੱਚ।
ਇੱਕ ਦਿਨ ਅਰਜਨ ਬਿਨੇ ਸੁਣਾਈ,
ਮਹਾਰਾਜ ਜੀ ਦੁਆਪਰ ਯੁਗ ਦਾ ਇੱਕ ਪ੍ਰਸੰਗ ਸੁਣਨ ਨੂੰ ਆਉਂਦਾ ਕਿ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਨੂੰ ਅਰਜਨ ਨੇ ਬੇਨਤੀ ਕੀਤੀ,
ਮਮ ਤੁਮ ਨਾਮ ਇੱਕ ਹੋਏ ਜਾਈ,
ਕਹਿਣ ਲੱਗੇ ਮਹਾਰਾਜ ਮੇਰਾ ਤੇ ਤੁਹਾਡਾ ਨਾਂ ਇੱਕੋ ਹੀ ਹੋ ਜੇ, ਸਰੀਰ ਦੋ ਨੇ ਦੋ ਨਾਂ ਨੇ, ਇਹੋ ਜੀ ਕਿਰਪਾ ਕਰੋ ਵੀ ਆਪਣਾ ਨਾਂ ਵੀ ਇੱਕੋ ਹੀ ਹੋ ਜੇ, ਕਿਉਂਕਿ ਅੰਦਰੋਂ ਤਾਂ ਇੱਕ ਬਿਕ ਹੋ ਹੀ ਗਏ ਤੇ ਆਪਣਾ ਨਾਮ ਵੀ ਇੱਕ ਹੋ ਜਾਏ।
ਹੇ ਪ੍ਰਭ ਕਬ ਇਮ ਪੀ ਬਨ ਆਵੇ
ਮਹਾਰਾਜ ਕਦੇ ਹੋ ਜੀ ਵੀ ਗੱਲ ਬਣਾਵੇ
ਮੋਰ ਨਾਮ ਕਰ ਤੁਮੇ ਬੁਲਾਵੇ
ਮੇਰਾ ਨਾਂ ਲੈਣ ਤੇ ਤੁਸੀਂ ਬੋਲੋ ਤੁਹਾਡਾ ਨਾਂ ਕੋਈ ਲਵੇ ਤੇ ਮੈਂ ਬੋਲਾਂ ਵੀ ਏਦਾਂ ਦੀ ਇੱਕ ਮਿਕਤਾ ਹੋ ਜਾਏ ਵੀ ਮੇਰਾ ਨਾਂ ਲੈ ਕੇ ਅਰਜਨ ਕਹਿੰਦਾ ਭਗਵਾਨ ਕ੍ਰਿਸ਼ਨ ਕਿ ਮੇਰਾ ਨਾਂ ਲੈਣ ਤੇ ਤੁਸੀਂ ਬੋਲੋ ਤੇ ਤੁਹਾਡਾ ਨਾਂ ਕੋਈ ਲਵੇ ਤੇ ਮੈਂ ਬੋਲਾਂ ਐਸੀ ਏਕਤਾ ਹੋ ਜਾਵੇ
ਮਨ ਪੀ ਮਿਲਿਓ ਮਿਲ ਤਨ ਰਹੇ
ਕਹਿੰਦੇ ਮਨ ਵੀ ਮਿਲਿਆ ਹੋਇਆ ਤੇ ਤਨ ਵੀ ਇਸ ਤਰ੍ਹਾਂ ਮਿਲ ਜਾਣ
ਨਾਮ ਭਿੰਨ ਹੀ ਸਭ ਜਗ ਕਹੇ
ਕਿਉਂਕਿ ਨਾਮ ਕਰਕੇ ਭਿੰਨ ਰਹਿ ਗਿਆ ਹੁਣ ਨਾਮ ਕਰਕੇ ਵਖਰੇਵਾਂ ਰਹਿ ਗਿਆ ਤਨ ਕਰਕੇ ਵਖਰੇਵਾਂ ਸੁਰਤ ਕਰਕੇ ਇੱਕ ਬਿਕ ਹੋ ਗਏ ਆ
ਇਹ ਮੇਰੇ ਚਿਤ ਚਾਓ ਮਹਾਨੀ
ਮਹਾਰਾਜ ਮੇਰੀ ਇੱਛਾ ਹੈ
ਤੁਮਰੋ ਅਰਜਨ ਨਾਮ ਬਖਾਨੀ
ਮਹਾਰਾਜ ਸੱਚੇ ਪਾਤਸ਼ਾਹ ਇਹ ਪ੍ਰਸੰਗ ਸੁਣੀ ਦਾ ਹੇ ਗੁਰੂ ਅਰਜਨ ਦੇਵ ਸਾਹਿਬ ਅੱਜ ਮੈਂ ਤੁਹਾਡੀ ਸ਼ਰਨ ਆਇਆ ਇਹ ਸਰੀਰ ਕਰਕੇ ਤੁਹਾਡੇ ਤੋਂ ਵੱਖਰਾ ਦਿਸਦਾ ਵੀ ਮੈਂ ਸਾਰੀ ਮੱਲ ਹਾਂ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਹੋ ਕਿਰਪਾ ਕਰੋ ਇਹ ਸਰੀਰ ਦਾ ਭੇਦ ਵੀ ਮਿਟ ਜਾਵੇ ਤੇ ਮੈਂ ਤੁਹਾਡੇ ਸਰੂਪ ਵਿੱਚ ਹੀ ਇੱਕ ਮਿਕ ਹੋ ਜਾਵਾਂ ਇਹ ਅਵਸਥਾ ਮੇਰੀ ਬਣਾ ਦਿਓ ਜੋ ਮਹਾਰਾਜ ਭਗਤ ਰਵਿਦਾਸ ਜੀ ਨੇ ਕਹੀ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਮਹਾਰਾਜ ਤੁਹਾਡੇ ਤੋਂ ਵਿਛੜ ਕੇ ਬੜੇ ਦੁੱਖ ਪਾਏ ਹੈ ਅਨੇਕ ਜਨਮਾਂ ਦੇ ਵਿੱਚ ਜੂਨੀਆਂ ਚ ਭਟਕੇ ਹਾਂ ਹੁਣ ਕਿਰਪਾ ਕਰਕੇ ਆਪਣੇ ਨਾਲ ਮੇਲ ਲਓ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਮਹਾਰਾਜ ਹੁਣ ਤਰਸ ਕਰਕੇ ਮੇਲ ਲਓ
ਸੁਨ ਰਾਵਰ ਨੇ ਹੋਏ ਪ੍ਰਸੰਨ
ਮਹਾਰਾਜ ਜੀ ਪ੍ਰਸੰਨ ਹੋਏ
ਗਯੋ ਮੋਏ ਤੇ ਨੈ ਤੂੰ ਭਿੰਨ
ਆਖਿਆ ਤੁਸੀਂ ਜਦੋਂ ਕ੍ਰਿਸ਼ਨ ਭਗਵਾਨ ਜੀ ਨੂੰ ਕਿਹਾ ਸੀ ਨਾ ਅਰਜਨ ਜੀ ਨੇ ਕਹਿੰਦੇ ਉਦੋਂ ਭਗਵਾਨ ਜੀ ਨੇ ਕਿਹਾ ਸੀ ਅਰਜਨ ਨੂੰ ਵੀ ਤੂੰ ਮੇਰੇ ਤੋਂ ਹੁਣ ਭਿੰਨ ਨਹੀਂ ਰਿਹਾ
ਤਬ ਸੰਕਲਪ ਹੋਏ ਹੈ ਸਾਚਾ
ਤੇਰਾ ਇਹ ਫੁਰਨਾ ਸੱਚ ਹੋਵੇਗਾ
ਮੋਈ ਭਾਵਨੀ ਮੈਂ ਨਿਤ ਰਾਚਾ
ਮੇਰੇ ਪ੍ਰੇਮ ਦੇ ਰੰਗ ਵਿੱਚ ਰਚਿਆ ਹੋਇਆ
ਕਲੀ ਕਾਲ ਮੈਂ ਜਬ ਤਨ ਤਰੀ
ਮਹਾਰਾਜ ਸੱਚੇ ਪਾਤਸ਼ਾਹ ਹੁਣ ਕਲਯੁਗ ਵਿੱਚ ਆਪ ਦੀ ਅਵਤਾਰ ਧਾਰਨ ਕਰਕੇ ਆਇਓ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੋ
ਅਰਜਨ ਨਾਮ ਹਮਾਰੋ ਪਰੇ
ਆਪ ਜੀ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਕਰਕੇ ਪ੍ਰਗਟ ਹੋਇਆ
ਸੋ ਤੂੰ ਪੁਰਖ ਮਹਿਦ ਮਈਆਨ
ਮਹਾਰਾਜ ਤੁਸੀਂ ਵੱਡਿਆਂ ਤੋਂ ਵੱਡੇ ਹੋ ਵੱਡਿਆਂ ਤੋਂ ਵੱਡੇ ਜਿੰਨੇ ਅਵਤਾਰ ਹੋਏ ਨੇ ਹੁਣ ਤਾਈ ਉਹਨਾਂ ਸਰਬ ਅਵਤਾਰਾਂ ਚੋਂ ਸਭ ਤੋਂ ਵੱਡੇ ਅਵਤਾਰ ਹੋ
ਨਾਨਾ ਚਲਤ ਕਰੇ ਤਠਾਨ
ਆਪ ਜੀ ਨੇ ਨਾਨਾ ਪ੍ਰਕਾਰ ਦੇ ਚਲਤ ਕੌਤਕ ਇਸ ਧਰਤੀ ਤੇ ਆਣ ਕੇ ਕੀਤੇ ਹਨ
ਨਿਜ ਮਾਇਆ ਕਰ ਬੰਚੋ ਨਾਈ
ਮਹਾਰਾਜ ਆਪਣੀ ਮਾਇਆ ਕਰਕੇ ਮੈਨੂੰ ਠੱਗਿਓ ਨਾ ਹੁਣ ਮਾਇਆ ਨਾ ਪਾਇਓ ਵੀ ਮੈਂ ਆਪਣੇ ਆਪ ਨੂੰ ਤੁਹਾਡਾ ਤਾਇਆ ਸਮਝੀ ਜਾਵਾਂ ਤੇ ਤੁਹਾਨੂੰ ਭਤੀਜਾ ਇਹ ਮਾਇਆ ਨਾ ਵਰਤਾਇਓ ਮੇਰੇ ਸਾਹਿਬ ਜੀ ਇਹ ਮਾਇਆ ਕਰਕੇ ਮੈਨੂੰ ਨਾ ਠੱਗਿਓ
ਆਪਣੀ ਸ਼ਰਧਾ ਦਿਓ ਮਨ ਮਾਈ
ਮਹਾਰਾਜ ਆਪਣੀ ਸ਼ਰਧਾ ਦਿਓ ਮੇਰੇ ਹਿਰਦੇ ਚ ਮੈਂ ਇਹ ਸ਼ਰਧਾ ਰੱਖਾਂ ਕਿ ਤੁਸੀਂ ਪਰਮੇਸ਼ਵਰ ਹੋ ਤੁਸੀਂ ਅਕਾਲ ਪੁਰਖ ਹੋ ਤੁਸੀਂ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਰੂਪ ਹੋ
ਗੁਰਸਿੱਖੀ ਕੋ ਦੀਜੇ ਦਾਨ
ਮਹਾਰਾਜ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਕੇ ਨਵਾਜੋ ਪੰਜਵੇਂ ਪਾਤਸ਼ਾਹ
ਜਿਸ ਕੀ ਮਹਿਮਾ ਸਾਹਮਣੇ ਆਨ
ਗੁਰਸਿੱਖੀ ਦੀ ਮਹਿਮਾ ਦੇ ਸਮਾਨ ਦੁਨੀਆਂ ਚ ਕੋਈ ਮਹਿਮਾ ਨਹੀਂ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਭਾਈ ਪਾਰੋ ਤੁਹਾਨੂੰ ਗੁਰਦਾ ਗੱਦੀ ਦੇਣ ਲੱਗੇ ਆ ਸਾਡਾ ਮਨ ਕਰਦਾ ਤੇ ਭਾਈ ਪਾਰੋ ਜੀ ਹੱਥ ਜੋੜ ਕੇ ਕਹਿੰਦੇ ਸਾਹਿਬ ਕਿਰਪਾ ਰੱਖਿਓ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਕੇ ਨਵਾਜੋ ਗੁਰਿਆਈ ਤੁਹਾਨੂੰ ਬਣਾਉਂਦੀ ਹੈ ਮੈਨੂੰ ਸਿੱਖੀ ਬਖਸ਼ ਦਿਓ ਸਿੱਖੀ ਵਰਗੀ ਦਾਤ ਸੰਸਾਰ ਚ ਕੋਈ ਨਹੀਂ
ਸਤਿ ਸ੍ਰੀ ਅਕਾਲ
ਆਪਣੇ ਹਿਰਦੇ ਵਿੱਚ ਇਹ ਭਾਵਨਾ ਰੱਖਣੀ ਚਾਹੀਏ ਕਿ ਪੂਰੇ ਸੰਸਾਰ ਭਰ ਵਿੱਚ ਵਿਸ਼ਵ ਭਰ ਵਿੱਚ ਬ੍ਰਹਿਮੰਡ ਵਿੱਚ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਗੁਰਸਿੱਖੀ ਦਾ ਦਾਨ ਦਿੱਤਾ ਉਹ ਸਭ ਤੋਂ ਵੱਡੇ ਅਮੀਰ ਨੇ ਉਹਨਾਂ ਤੋਂ ਅਮੀਰ ਦੁਨੀਆਂ 'ਚ ਕੋਈ ਨਹੀਂ ਹੈ। ਜਿਹਨਾਂ ਕੋਲ ਗੁਰਸਿੱਖੀ ਦੀ ਦਾਤ ਹੈ ਨਾ, ਉਹ ਅਮੀਰ ਨੇ। ਜਿਹਨਾਂ ਕੋਲ ਗੁਰਸਿੱਖੀ ਨਹੀਂ, ਭਾਵੇਂ ਬੜੇ ਬੜੇ ਵੱਡੇ ਰੁਤਬਿਆਂ ਤੇ ਬੈਠੇ ਨੇ, ਕੰਗਲੇ ਨੇ, ਕੱਖ ਨਹੀਂ ਉਹਨਾਂ ਦੇ ਪੱਲੇ। ਜਿਹਨਾਂ ਕੋਲ ਗੁਰਸਿੱਖੀ ਹੈ ਉਹਨਾਂ ਕੋਲ ਸਭ ਕੁਝ ਹੈ।
ਸਤਿ ਸ੍ਰੀ ਅਕਾਲ।
ਉਹਨਾਂ ਆਖਿਆ ਆ ਜਕਰੀਆ, ਜੇ ਸਾਡੇ ਕੋਲ ਸਿੱਖੀ ਆ ਤਾਂ ਸਭ ਕੁਝ ਹੈ। ਉਹਨਾਂ ਆਖਿਆ ਛੱਡ ਦਿਓ ਸਿੱਖੀ, ਆਹ ਦੇ ਦਿੰਦੇ ਆ ਦਾਤਾਂ, ਆ ਪਦਾਰਥ ਲੈ ਲਓ, ਰਾਜ ਲੈ ਲਓ, ਧਨ ਲੈ ਲਓ, ਡੋਲੇ ਲੈ ਲਓ ਸਾਡੀਆਂ ਲੜਕੀਆਂ ਦੇ। ਪਰ ਧੰਨ ਸਨ ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਸਿੱਖ, ਆਖਿਆ ਜਿਹਨਾਂ ਕੋਲ ਸਿੱਖੀ ਨੇ ਉਹਨਾਂ ਕੋਲ ਕੱਖ ਨਹੀਂ, ਜਿਹਨਾਂ ਕੋਲ ਸਿੱਖੀ ਹੈ ਉਹਨਾਂ ਕੋਲ ਸਭ ਕੁਝ ਹੈ। ਭਾਈ ਸਾਹਿਬ, ਭਾਈ ਬਾਬਾ ਸਹਾਰੀ ਮੱਲ ਜੀ ਕਹਿ ਰਹੇ ਆ, ਮਹਾਰਾਜ ਆਪਣੀ ਸਿੱਖੀ ਬਖਸ਼ਿਓ, ਕਿਉਂਕਿ ਤੁਹਾਡੀ ਸਿੱਖੀ ਦੇ ਤੁਲ ਦੁਨੀਆਂ ਚ ਕੁਝ ਵੀ ਨਹੀਂ ਹੈ। ਹਾਂਜੀ।
ਸੁਣ ਪ੍ਰਸੰਨ ਤਬ ਸਾਹਿਬ ਹੋਏ,
ਪੰਜਵੇਂ ਪਾਤਸ਼ਾਹ ਸੁਣ ਕੇ ਬੜੇ ਹੀ ਪ੍ਰਸੰਨ ਹੋਏ।
ਨੀਵੋ ਮਨ ਤਾਇਓ ਕੋ ਜੋਏ,
ਆਪਣੇ ਤਾਏ ਦਾ ਮਨ ਨੀਵਾ ਹੈ।
ਦੀਨ ਸਬਰ ਸਿੱਖੀ ਤੁਮ ਪਾਵੋ,
ਵਰ ਦਿੱਤਾ ਵਰ। ਆਖਿਆ ਬਾਬਾ ਜੀ, ਆਪ ਜੀ ਨੂੰ ਗੁਰੂ ਕੀ ਸਿੱਖੀ ਚੇਤਾ ਆਵੇ, ਸਿੱਖੀ ਦਾ ਦਾਨ ਤੁਹਾਨੂੰ ਬਖਸ਼ਿਆ, ਤੁਸੀਂ ਗੁਰਸਿੱਖੀ ਦੇ ਮਹਾਨ ਦਾਨ ਨੂੰ ਪ੍ਰਾਪਤ ਹੋਵੋ।
ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ,
ਬ੍ਰਹਮ ਗਿਆਨ ਸਹਿਤ ਹੋ ਕੇ ਆਪਣੇ ਕਸ਼ਟ ਮਿਟਾਵੋ।
ਭਇਓ ਨਿਹਾਲ ਤਬੇ ਸਹਾਰੀ,
ਗੁਰੂ ਕੇ ਬਚਨ ਸੁਣਦਿਆਂ ਬਾਬਾ ਸਹਾਰੀ ਮੱਲ ਜੀ ਨਿਹਾਲ ਨਿਹਾਲ ਹੋ ਗਏ।
ਗਤ ਪਾਈ ਬ੍ਰਹਮ ਗਿਆਨ ਸੁਖਾਰੀ,
ਔਰ ਬ੍ਰਹਮ ਗਿਆਨ ਦੇ ਸਹਿਤ ਮੁਕਤੀ ਨੂੰ ਪ੍ਰਾਪਤ ਹੋ ਗਏ। ਗੁਰੂ ਪਾਤਸ਼ਾਹ ਜੀ ਦੀ ਸਿੱਖੀ ਦਾ ਦਾਨ ਮਹਾਦਾਨ ਹੈ। ਸਤਿਗੁਰੂ ਜੀ ਦੇ ਚਰਨਾਂ ਚ ਰੋਜ਼ਾਨਾ ਹੀ ਅਰਦਾਸ ਕਰਕੇ, ਦਾਨਾਂ ਵਿੱਚੋਂ ਜਦੋਂ ਦਾਨ ਮੰਗਦੇ ਆ ਨਾ, ਤੇ ਮਹਾਰਾਜ ਜੀ ਕੋਲੋਂ ਸਿੱਖੀ ਦਾਨ ਵੀ ਮੰਗਦੇ ਆ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ ਰੋਜ਼ ਮੰਗਦੇ ਆ, ਕਿਉਂਕਿ ਸਭ ਤੋਂ ਵੱਡਾ ਦਾਨ ਹੈ ਸਿੱਖੀ ਦਾ ਦਾਨ। ਜਿਹਦੇ ਪੱਲੇ ਸਿੱਖੀ ਨੇ ਉਹਦੇ ਪੱਲੇ ਕੱਖ ਨਹੀਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਗੁਰਸਿੱਖੀ ਦਾ ਦਾਨ ਦੇ ਕੇ ਨਿਵਾਜਣ, ਔਰ ਸਾਡਾ ਗਾਵਿਆ ਸੁਣਿਆ ਸਾਹਿਬ ਜੀ ਥਾਂ ਪਾਵੜ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ।